जैसे सुबह शाम बहुत सारे गुरमुख निर्जन के अनुसार विहार की बदले है उसे हफ्ता वारी दीवान विशेष करके संतान दूर दराडे कोई पहुंचिया हैं सतगुरां की पावन हजूरी हफ्ता वारी दीवान सजे समय अनुसार सतगुरां की पावन बाणी के कीर्तन हुए हैं गुरमुख प्यारे स्थान के हेड ग्रंथी हेड रागी साहब सुनो गुरमुख प्यारे चंगे जीवन वाले भाई सुखदेव जी संघ भाई अवतार सिंह जी सारे गुरमुख कीर्तन द्वारा निहाल करते हैं हमने हम भाई अवतार सिंह जी का जता आप जी ने कीर्तन द्वारा निहाल कर रहा है कीर्तन का बहुत बड़ा महात्म है कलयुग के अंदर जेड़ा फल तपस्या करने तो नहीं प्राप्त होंदा वो कीर्तन तो प्राप्त होंदा कलयुग जेड़ा फल बड़े बड़े जग करन तो प्राप्त ना हो कलयुग के कीर्तन तो प्राप्त होंगे जेड़ा फल योगा समाधियां दसम द्वार प्राणायाम करने वाले प्राप्त ना हो वो कीर्तन तो प्राप्त है गुरु नानक के ग्यारहवें स्वरूप पातशाह की पावन हजूरी बैठ के आप गुरु प्यारे ने कीर्तन सरवण किया है बहुत सारे महारिषि व्यास के सूत्र हैं जेडे कीर्तन की महानता बधाउण दे लई ते ओ सिद्धांत जिहड़ा गुरबाणी के नाल बिल्कुल मेल खाता है इस लिए प्रमाण देने वास्ते किसी भी तरह का भावें कुरान की आयत का प्रमाण दे दो गुरमुख के इस गल की नहीं है पर देखना यह है कि गुरबाणी के सिद्धांत को कभी नहीं मानी पाते महारिषि व्यास जी कहते हैं यत प्रण दास की तपसा नहीं योगी ने समान काव्य गौर है इन्होंने सूत्र वो कहते यत प्रण दास की तपसा जिहड़ा फल पानी दे खड़ के तपस्या करन दे नाल धूनिया तापन नाल जल धारे करन दे नाल कपाली आसन लाउन दे नाल जो तपस्या तो फल नहीं मिल सकता यत प्रणदासी तपसा नहीं योगे नहीं समाधि ये जिहड़ा दसों द्वार दियां समाधियां दे विचों प्राप्त नहीं हो सकते जो फल योगा धारण करन दे नाल भी नहीं मिल सकता ते हुण अगली उपतोपर की कहने यत प्रणनासी तपसा नहीं योगे न समाधि न तत् प्रण लभ्यते सम्यक वो फल बहुत जल्दी बहुत छेती प्राप्त हो सकता है पर कौन कदों और किवें ਕਹਿੰਦੇ ਕਲਯੁਗ ਦਾ ਸਮਾਂ ਹੋਵੇ ਪਰਮਾਤਮਾ ਦਾ ਕੀਰਤਨ ਨਿਰੋਲ ਪਰਮਾਤਮਾ ਦਾ ਜਸ ਹੁੰਦਾ ਹੋਵੇ ਇਹ ਪਰਮਾਤਮਾ ਦੀ ਵਡਿਆਈ ਹੁੰਦੀ ਹੋਵੇ ਉਹ ਕੀਰਤਨ ਰੂਪ ਚ ਹੋਵੇ ਕਥਾ ਰੂਪ ਚ ਹੋਵੇ ਵਿਆਖਿਆ ਰੂਪ ਤਤ ਪ੍ਰਭ ਲਭਦੇ ਸਮਿਆ ਕਲੂ ਕੇਸਵ ਕੀਰਤਨਾ ਕੇਸਵ ਪਰਮਾਤਮਾ ਦਾ ਨਾਮ ਹੈ ਕੀ ਕੇਸੋ ਕੇਸੋ ਕੀ ਹੈ ਉਸਦਾ ਜਸ ਉਹਦੀ ਵਡਿਆਈ ਹੋਵੇ ਇਸ ਕਰਕੇ ਕਿਹਾ ਕਿ ਸੰਸਾਰ ਦੇ ਵੈਸੇ ਤਾਂ ਸਾਰੀ ਧਰਮ ਪਰਮਾਤਮਾ ਨੂੰ ਮਿਲਣ ਦੇ ਰਸਤੇ ਨੂੰ ਕਿਸੇ ਧਰਮ ਦੀ ਨਿੰਦਾ ਅਪਜਲਸ ਨਹੀਂ ਕਰਨਾ ਚਾਹੀਦਾ ਕਿਸੇ ਨੂੰ ਕੋਈ ਹੱਕ ਨਹੀਂ ਕਿਸੇ ਦੇ ਧਰਮ ਦਾ ਅਪਮਾਨ ਕਰੇ ਸਾਰੇ ਰਸਤੇ ਚੰਗੇ ਪਰ ਗੁਰੂ ਨਾਨਕ ਨੇ ਜੋ ਰਸਤਾ ਪਰਮਾਤਮਾ ਨੂੰ ਮਿਲਣ ਦਾ ਤਿਆਰ ਕੀਤਾ ਹੈ ਇਹ ਗੁਰਮੁਖ ਦਾ ਡੂਗਾ ਇਸ ਰਸਤੇ ਦੇ ਵਿੱਚ ਚੱਲਣ ਵਾਲੇ ਨੂੰ ਕੋਈ ਮੁਸ਼ਕਲ ਨਹੀਂ ਹੈ ਕਿ ਸਹਿਜ ਨਾਲ ਹੀ ਆਪਣੀ ਮੰਜ਼ਿਲ ਤੇ ਪਹੁੰਚ ਕੁਝ ਰਸਤੇ ਐਸੇ ਖਤਰਨਾਕ ਸਨ ਜਿਹਦੇ ਵਿੱਚ ਚੱਲਦਿਆਂ ਚੱਲਦਿਆਂ ਮੰਜ਼ਿਲ ਤੋਂ ਪਹਿਲਾਂ ਹੀ ਬਹੁਤ ਵੱਡੀਆਂ ਰੁਕਾਵਟਾਂ ਚਾਲੇ ਤੇ ਹਰ ਫਿਰਨ ਤੋਂ ਬੀਜੇ ਅਟਕੋ ਸੀ ਇਸ ਲਈ ਗੁਰੂ ਨਾਨਕ ਦਾ ਜਿਹੜਾ ਭਾਉ ਭਗਤੀ ਦਾ ਮਾਰਗ ਹੈ ਇਹ ਸਾਰਿਆਂ ਤੋਂ ਸ੍ਰੇਸ਼ਟ ਹੈ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਦਾ, ਗੁਰੂ ਨਾਨਕ ਨੇ ਨਿਰਮਲ ਪੰਥ ਦਾ ਨਿਰਵਾਣ ਕੀਤਾ। ਲਿਖਤ ਰੂਪ ਦੇ ਵਿੱਚ ਸ਼ੁਰੂ ਦੇ ਜਦੋਂ ਗੁਰੂ ਬਾਬਾ ਜੀ ਨੇ ਸਾਡਾ ਇਹ ਧਰਮ ਸ਼ੁਰੂ ਕੀਤਾ ਹੈ, ਉਸ ਵੇਲੇ ਸਿੱਖਾਂ ਨੂੰ ਇੱਕ ਸੰਸਕਾਰ ਦਿੱਤਾ ਗਿਆ ਸੀ ਵੀ ਜੇ ਕੋਈ ਪੁੱਛੇ ਤੁਹਾਡਾ ਧਰਮ ਕੀ ਹੈ, ਤੁਹਾਡਾ ਮਤ ਕੀ ਹੈ, ਕੀ ਪਹਿਚਾਣ ਹੈ ਤੁਹਾਡੇ ਮਤ ਦੀ, ਤਾਂ ਸਿੱਖ ਕਹਿੰਦਾ ਸੀ ਕਿ ਸਾਡਾ ਅਦਵੈਤ ਮਤ ਹੈ। ਇਹ ਦੋ ਅੱਖਰ ਸਨ, ਅਦਵੈਤ ਮਤ ਹੈ ਜਿਹੜਾ ਕਿਸੇ ਨਾਲ ਦਵੈਤ ਨਹੀਂ। ਗੁਰੂ ਨਾਨਕ ਨੇ ਅਦਵੈਤ ਮਤ ਸ਼ੁਰੂ ਕੀਤਾ ਪਰ ਇਸ ਲਈ ਚਾਰ ਵਰਨਾਂ ਨੂੰ ਸਾਂਝਾ ਉਪਦੇਸ਼ ਦੇਣ ਦੀ ਗੱਲ ਵਾਰ ਵਾਰ ਗੁਰੂ ਗ੍ਰੰਥ ਸਾਹਿਬ ਚ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌਂ ਵਰਨਾਂ ਤੋਂ ਸਨ। ਸਭ ਰਾਤ ਵੇਦ ਗੁਰਬਾਣੀ, ਕੋਈ ਭਗਤ ਮਹਾਰਾਸ਼ਟਰ ਵਿੱਚ ਪੈਦਾ ਹੁੰਦਾ, ਕੋਈ ਯੂਪੀ ਚ ਪੈਦਾ ਹੁੰਦਾ, ਕੋਈ ਰਾਜਸਥਾਨ ਵਿੱਚ, ਤੇ ਉਹਨਾਂ ਭਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਨਿਵਾਸ ਮਿਲਣਾ, ਜਿਹਨਾਂ ਦੇ ਆਪਣੇ ਧਰਮ ਕੋਈ ਵੀ ਸਨ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਰਾਬਰ ਤਹਾਕ ਦੇ ਦਿੱਤੇ, ਭਾਵੇਂ ਉਹ ਨਾਮਦੇਵ ਜੀ ਸਨ ਜਾਂ ਰਾਜਸਥਾਨ ਵਿੱਚ ਰਹਿਣ ਵਾਲੇ ਪਿਤਾ ਜੀ ਸਨ ਜਾਂ ਹੋਰ ਭਗਤ 15 ਭਗਤ। ਇਹ ਸਤਿਗੁਰੂ ਮਹਾਰਾਜ ਸਾਹਿਬ ਜੀ ਦਾ ਭਾਵ ਭਗਤੀ ਦਾ ਜਿਹੜਾ ਰਸਤਾ ਹੈ, ਇਹਦੇ ਵਿੱਚ ਕਿਉਂਕਿ ਕੋਈ ਵੀ ਮੰਜ਼ਿਲ 'ਤੇ ਪਹੁੰਚਣ ਵਾਸਤੇ ਕੁਝ ਨਿਰੂ ਹੋਇਆ, ਇੱਕ ਤਾਂ ਸ਼ੁਰੂ ਵਿੱਚ ਇਹ ਗੱਲ ਸਮਝਣ ਵਾਲੀ ਹੈ ਕਿ ਹਰ ਮੰਜ਼ਿਲ ਦਾ ਮਾਰਗ ਦੇ ਨਾਲ ਬੜਾ ਗਹਿਰਾ ਰਿਸ਼ਤਾ ਹੈ। ਮਾਰਗ 'ਤੇ ਚੱਲ ਕੇ ਹੀ ਮੰਜ਼ਿਲ ਆਇਆ ਕਰਦੀ ਹੈ, ਸਿੱਧੇ ਤੌਰ 'ਤੇ ਮੰਜ਼ਿਲ ਨਹੀਂ ਮਿਲਦੀ। ਮਾਰਗ 'ਤੇ ਚੱਲਣਾ ਮੰਜ਼ਿਲ 'ਤੇ ਪਹੁੰਚਣਾ ਹੈ, ਮਾਰਗ 'ਤੇ ਰੁਕ ਜਾਣਾ ਮੰਜ਼ਿਲ ਦੀ ਉਨੀ ਦੂਰੀ ਰਹਿ ਜਾਏ। ਸੰਸਾਰਕ ਮੰਜ਼ਿਲਾਂ ਹਨ, ਸੰਸਾਰਕ ਮਾਰਗ ਹਨ, ਮਾਰਗਾਂ ਦੇ ਨਾਲ ਇਹਦੇ ਪਹੁੰਚ ਮਾਰਗ ਸਾਧਨਾਂ ਲਿਖਿਆ। ਇੱਧਰ ਮੰਜ਼ਿਲ ਹੈ ਪਰਮਾਤਮਾ ਦੀ ਪ੍ਰਾਪਤੀ, ਬ੍ਰਹਮ ਦਾ ਮਿਲ ਜਾਣਾ, ਇਹ ਮਾਰਗ ਹੈ ਭਗਤੀ ਔਰ ਗਿਆਨ। ਇਹ ਮਾਰਗ 'ਤੇ ਚੱਲਣ ਵਾਲੇ ਨੂੰ ਕੁਛ ਗੱਲਾਂ ਦਾ ਬੜਾ ਧਿਆਨ ਰੱਖਣਾ ਪੈਂਦਾ, ਕੁਛ ਗੱਲਾਂ ਬਹੁਤ ਜ਼ਰੂਰੀ ਨੇ। ਚੱਲਣ ਵਾਲੇ ਕੋਲ ਪੈਰ ਚਾਹੀਦੇ ਨੇ, ਪੈਰਾਂ ਤੋਂ ਬਿਨਾਂ ਚੱਲਿਆ ਗਿਆ, ਬਗਾਨੇ ਪੈਰਾਂ ਨਾਲ ਥੋੜ੍ਹੀ ਚੱਲਦੇ, ਪੈਰ ਆਪਣੇ ਚੱਲਦੇ। ਔਰ ਕੇਵਲ ਇਕੱਲੇ ਪੈਰਾਂ ਨਾਲ ਹੀ ਕੰਮ ਨਹੀਂ ਚੱਲਦਾ, ਇਹ ਪੈਰਾਂ ਦੇ ਨਾਲ ਅੱਖਾਂ ਵੀ ਚਾਹੀਦੀਆਂ, ਜਿਹੜੀਆਂ ਰਾਹ ਦੇਖਣ, ਪੈਰ ਤੁਰਨ ਤੇ ਅੱਖਾਂ ਦੇਖਣ। ਜੇ ਅੱਖਾਂ ਨਹੀਂ ਹੋਣਗੀਆਂ, ਪੈਰ ਤੁਰਨਗੇ ਤੇ ਗੱਲ ਰਸਤਾ ਦਿਸੇਗਾ ਨਹੀਂ, ਹੋ ਸਕਦਾ ਰਸਤਾ ਛੱਡ ਕੇ ਦਿਸ ਦੇ ਰਸਤੇ ਪੈ ਜਾਏ, ਇਸ ਲਈ ਅੱਖਾਂ ਚਾਹੀਦੀਆਂ। ਇਹ ਕੇਵਲ ਅੱਖਾਂ ਦੀ ਬਾਤ ਨਹੀਂ, ਅੱਖਾਂ ਵੀ ਹੋਣ, ਪੈਰ ਵੀ ਹੋਣ, ਇਹ ਦੋ ਗੱਲਾਂ ਵੀ ਹੋਣ। ਮਾਰਗ ਦੇ ਵਿੱਚ ਅੰਧੇਰਾ ਨਹੀਂ ਚਾਹੀਦਾ, ਪੈਰ ਵੀ ਹੈ, ਤੁਰ ਵੀ ਰਿਹਾ, ਅੱਖਾਂ ਵੀ ਹੈਗੀਆਂ, ਪਰ ਮਾਰਗ ਦੇ ਵਿੱਚ ਅੰਧਕਾਰ ਹੈ। ਅੱਖਾਂ ਹੁੰਦੀਆਂ ਹੋਈਆਂ ਵੀ ਅੰਧਿਆਂ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ ਜਦੋਂ ਮਾਰਗ ਵਿੱਚ ਅੰਧਕਾਰ ਹੋ। ਇਸ ਲਈ ਮਾਰਗ ਦੇ ਵਿੱਚ ਜਾਣਾ ਚਾਹੀਦਾ, ਤੇ ਜਦੋਂ ਮਾਰਗ ਦੇ ਚਾਨਣਾ ਵੀ ਹੋਵੇ, ਪੈਰ ਵੀ ਆਪਣੇ ਹੋਣ, ਹੱਥ ਵੀ ਆਪਣੇ ਹੋਣ, ਫਿਰ ਇੱਕ ਬਾਤ ਹੋਰ ਹੈ, ਉਹ ਹੈ ਮੰਜ਼ਿਲ ਤੱਕ ਮਾਰਗ ਦੀ ਜਾਣਕਾਰੀ। ਜੇ ਐਸਾ ਨਾ ਹੋਵੇ, ਮੰਜ਼ਿਲ ਵੱਲ ਨੂੰ ਜਾਂਦਾ ਜਾਂਦਾ ਕਿਤੇ ਮੰਜ਼ਿਲ ਵੱਲ ਦੂਰੀਆਂ ਪਾ ਲਵੇ, ਇਸ ਕਰਕੇ ਇੰਨੀਆਂ ਗੱਲਾਂ ਦੀ ਲੋੜ ਪੈਂਦੀ ਹੈ ਤਾਂ ਮੰਜ਼ਿਲ 'ਤੇ ਪਹੁੰਚ ਹੁੰਦਾ। ਮੇਰੇ ਕਹਿਣ ਤੋਂ ਭਾਵ ਜਿਹੜਾ ਮਾਰਗ ਹੈ ਉਹ ਹੈ ਭਗਤੀ ਦਾ। ਗੁਰੂ ਨਾਨਕ ਦੇ ਘਰ ਵਿੱਚ ਇਹ ਮਾਰਗ ਹੈ, ਮੰਜ਼ਿਲ ਹੈ ਪਰਮਾਤਮਾ ਦੀ ਪ੍ਰਾਪਤੀ। ਇਹਦੇ ਵਿੱਚ ਸਾਧਕ ਨੂੰ ਆਪਣੇ ਸਾਧਨ ਦੇ ਪੈਰ ਚਾਹੀਦੇ। ਕਿਸੇ ਦੀ ਸਾਧਨਾ ਦੇ ਨਾਲ ਕੋਈ ਨਹੀਂ ਕਰ ਸਕਦਾ। ਕਮਾਈ ਆਪਣੀ ਆਪਣੀ ਕਰਨੀ ਚਾਹੀਦੀ, ਭੁੱਖ ਮਿਟਾਉਣ ਲਈ ਰੋਟੀ ਆਪਣੀ ਕੋਠੀ ਨੂੰ ਖਾਣੀ ਪੈਸੀ, ਬਿਮਾਰ ਨੂੰ ਦਵਾਈ ਉਸ ਨੂੰ ਖਾਣੀ ਪਏਗੀ ਜਿਹੜਾ ਬਿਮਾਰ ਹੈ। ਇਹ ਕਦੇ ਨਹੀਂ ਹੁੰਦਾ ਦਵਾਈ ਕੋਈ ਖਾਵੇ ਅਤੇ ਬਿਮਾਰੀ ਕਿਸੇ ਦੀ ਹਟਦਾ, ਐਸਾ ਨਹੀਂ ਹੁੰਦਾ। ਇਸ ਲਈ ਜ਼ਰੂਰੀ ਹੈ ਕਿ ਸਾਧਕ ਕੋਲ ਆਪਣੇ ਸਾਧਨ ਚਾਹੀਦੇ ਨੇ। ਉਹਨਾਂ ਸਾਧਨਾਂ ਨੂੰ ਗ੍ਰੰਥਾਂ ਦੇ ਵਿੱਚ ਗਿਣਤੀ ਚਾਰ ਨਹੀਂ, ਸਾਧਨ ਚਾਰ ਕਹਿ ਗੁਰਨ। ਪ੍ਰਥਮੇ ਏਕ ਵੈਰਾਗ ਪੁੰਨ ਵਧੇ ਸਮਦਮ ਅਵਰ ਸੁਨ ਮਨੁੱਖ ਬਿਡ ਬਹੁਤ। ਜੋ ਲੜੀ ਵਾਰ ਕਈ ਦਿਨਾਂ ਤੋਂ ਮੈਂ ਆਪ ਜੀ ਦੇ ਨਾਲ ਗੁਰਬਾਣੀ ਦੀ ਮਹਾਨਤਾ ਦੀ, ਗੁਰਬਾਣੀ ਦੇ ਪਾਠ ਦੀ, ਗੁਰਬਾਣੀ ਦੇ ਪੜ੍ਹਨ ਦੀ ਜੋ ਮਹਾਨਤਾ ਚਲੀ ਆ ਰਹੀ ਹੈ, ਮੈਂ ਉਸੇ ਵਿਸ਼ੇ 'ਤੇ ਗੱਲ ਕਰੂੰ। ਮੈਂ ਆਉਣਾ ਉਸ ਵਿਚਾਰ 'ਤੇ, ਪਰ ਇਹ ਬਹੁਤ ਜ਼ਰੂਰੀ ਹੈ ਬਾਤ ਨਾਲ ਉਸ ਨੂੰ। ਇਹ ਸਾਧਨ ਕੋਲ ਚਾਹੀਦੇ, ਗਿਆਨ, ਗਿਆਨ ਦੇ ਸਾਧਨਾਂ ਤੋਂ ਬਿਨਾਂ ਕਦੇ ਵੀ ਨਹੀਂ ਹੋਇਆ ਅੱਜ ਤੱਕ। ਗਿਆਨ ਦੇ ਚਾਰ ਸਾਧਨ ਵੈਰਾਗ ਵਿਵੇਕ ਘੱਟ ਸੰਪਤੀ ਮੋਖ, ਇੱਕ ਇੱਕ ਦੀ ਬੜੀ ਲੰਬੀ ਗਿਆਪ ਹੈ, ਬਰੀਕ ਬਾਤ ਹੈ ਇਹਨੂੰ ਆਪਾਂ ਇੱਥੇ ਛੱਡ ਸਰਨ ਵਾਲੇ ਪਾਸੇ। ਇਹ ਦੂਸਰੀ ਬਾਤ ਹੈ ਕਿ ਅੱਖਾਂ ਆਪਣੀਆਂ ਚਾਹੀਦੀਆਂ, ਵੈਰਾਗ ਅਤੇ ਵਿਵੇਕ ਦੇ ਦੋ ਨੇਤਰ ਹੁੰਦੇ। ਅੰਧੇ ਇਹ ਨਾ ਆਖਿਆ ਜੇ ਮੁੱਖ ਲੋੜ ਨਾ ਹੈ, ਅੰਧੇ ਸਹੀ ਨਾਨਕ ਜੀ ਖਸਮੋ ਬੁੱਧੇ। ਤੀਸਰੀ ਬਾਤ, ਭਗਤੀ ਦੇ ਮਾਰਗ ਦੇ ਚਾਨਣਾ ਚਾਹੀਦਾ, ਮਾਰਗ ਦਿਸਦਾ ਹੈ ਉਹ ਕੀ ਹੈ। ਭਗਤੀ ਕਰਨ ਵਾਲੇ ਨੇ ਕਦੇ ਵੀ ਗੁਰਬਾਣੀ ਦੇ ਚਾਨਣੇ ਤੋਂ ਮੁਨਕਰ ਨਹੀਂ ਹੋਣਾ। ਅਗਰ ਭਗਤੀ ਦੇ ਮਾਰਗ 'ਤੇ ਕਾਮਯਾਬ ਹੋਣਾ ਤਾਂ ਗੁਰਬਾਣੀ ਕਿਸ ਜਗਨ ਹੈ ਚਾਨਣ, ਗੁਰਬਾਣੀ ਤੋਂ ਰੋਸ਼ਨੀ ਲੈ ਕੇ ਆਪਣੀ ਮੰਜ਼ਿਲ ਵੱਲ ਵਧੇਗਾ, ਕਾਮਯਾਬੀ ਮਿਲ ਜਾਏ। ਅਤੇ ਨਹੀਂ ਤਾਂ ਭਗਤੀ ਦੇ ਮਾਰਗ ਵਿੱਚ ਵੀ ਬਹੁਤ ਵਾਧਾ ਹੈ। ਕਬੀਰ ਸਿੱਖ ਸਾਖਾ ਬਹੁਤ ਕੀਏ ਕੈਸੋ ਕੀ ਉਹ ਨਮੀਤ, ਚਾਲੇ ਤੇ ਹਰ ਮਿਲਣ ਕੋ ਗੀਚੇ ਘੱਟ ਕੇ ਅਖੀਤ, ਨਹੀਂ ਤਾਂ ਰਸਤੇ ਦੇ ਵਿੱਚ ਹੀ ਪਏ। ਗੁਰਬਾਣੀ ਦਾ ਚਾਨਣਾ ਭਗਤੀ ਦੇ ਵਿੱਚ, ਨਾਮ ਜਪਣ ਵਾਲੇ ਨੂੰ ਗੁਰਬਾਣੀ ਦੁਆਰਾ ਇਹ ਪਤਾ ਹੋਣਾ ਚਾਹੀਦਾ ਕਿ ਨਾਮ ਦੀਆਂ 10 ਅਵਸਥਾ ਗੁਰੂ ਗ੍ਰੰਥ ਸਾਹਿਬ ਜੀ ਨੇ, ਮੇਰਾ ਇਹ ਵਿਸ਼ਾ ਨਹੀਂ ਮੈਂ ਇਸ 'ਤੇ ਬੋਲਣਾ। ਬੈਕਰੀ ਮੱਧਮ ਪਸੰਦੀ ਪੜਾ ਚਾਰ ਤਾਂ ਹੈ, 6 ਪੜਾਅ ਹੋਰ ਹਨ। ਇਸ ਕਰਕੇ ਨਾਮ ਜਪਣ ਵਾਲੇ ਨੂੰ ਪਹਿਲਾਂ ਤਾਂ ਅੱਖਰੀ ਗਿਆਨ ਹੋਣਾ ਚਾਹੀਦਾ, ਫਿਰ ਆਪਣੀ ਅਵਸਥਾ ਦੇਖ ਕੇ ਵੀ ਮੈਂ ਕਿੱਥੇ ਚੱਲ ਰਿਹਾ। ਜਾਪ ਮੈਂ ਬੈਕਰੀ ਵਿੱਚ ਹੀ ਅਜੇ ਅਜੇ ਮੱਧਮਾਂ ਵਿੱਚ ਨਹੀਂ ਗਿਆ, ਨਾਮ ਅਜੇ ਵਰਣਾਤਮਕ ਹੀ ਹੈ, ਨਾਮ ਅਜੇ ਧੁਨਾਤਮਕ ਨਹੀਂ ਹੋਇਆ ਤਾਂ ਕਿਉਂ ਨਹੀਂ ਹੋਇਆ, ਕਿੱਥੇ ਇੱਕ ਫਾਲਟ ਹੈ ਕੋਈ ਦੂਰ ਕਰੇ। ਹਿਰਦੇ ਦੇ ਵਿੱਚ ਇਹ ਧੁਨੀ ਨੇ ਜਨਮ ਲੈਣਾ ਹੈ, ਹਿਰਦੇ ਹਰ 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 ਧੁਨ ਉਪਜੀ, ਉਹ ਵੀ ਵਰਣਾਤਮਕ ਨੇ ਧੁਨਾਤਮਕ ਸ਼ਬਦ ਬਣਨਾ ਹੈ, ਇਹ ਸਭ ਕੁਛ ਗੁਰਬਾਣੀ ਤੋਂ ਪਤਾ ਚੱਲਦਾ। ਜਦੋਂ ਮਨੁੱਖ ਨੂੰ ਇਹਨਾਂ ਗੱਲਾਂ ਦੀ ਲੋੜ ਪੈਂਦੀ ਹੈ ਤਾਂ ਕੁਝ ਭੁਲਾਉਣ ਵਾਲੇ ਲੋਕ ਕਹਿੰਦੇ ਨੇ ਆਓ ਜੀ ਇਹ ਗੱਲਾਂ ਕਿਸੇ ਦੇਹਧਾਰੀ ਦੇ ਗੁਰੂ ਤੋਂ ਬਿਨਾਂ ਪਤਾ ਨਹੀਂ ਚੱਲਦਾ, ਉਹ ਇਸ ਗੁਰੂ ਤੋਂ ਤੋੜ ਕੇ ਮਾਰਗ ਛੋੜ ਅਮਾਰਗ ਪਾ ਦਿੰਦੇ। ਮਤਲਬ ਕੀ ਹੋ, ਗੁਰੂ ਨੇ ਛੋੜੇ ਆਪਣਾ ਦੂਜੇ ਨੂੰ ਖਰੀਦਿਆ। ਇਸ ਕਰਕੇ ਭਗਤੀ ਦੇ ਵਿੱਚ ਗਿਆਨ ਦਾ ਚਾਨਣਾ, ਵੈਰਾਗ ਅਤੇ ਵਿਵੇਕ ਦੇ ਨੇਤਰ ਚਾਹੀਦੇ ਨੇ, ਗੁਰਬਾਣੀ ਦੀ ਰੋਸ਼ਨੀ ਗਿਆਨ ਸਾਡੇ ਪਰਮਾਤਮਾ ਦੀ ਪ੍ਰਾਪਤੀ ਰੂਪ ਮੰਗਲ। ਪਰ ਰਸਤੇ ਵਿੱਚ ਫਿਰ ਇਹ ਗਿਆਨ ਹੋਵੇ ਵੀ 10 ਅਵਸਥਾ ਕਿਹੜੀਆਂ ਕਿਹੜੀਆਂ ਗਿਆਨ ਦੀਆਂ ਮਾਰਗ ਹੈ, 10 ਟਿਕਾਣੇ ਆਉਂਦੇ ਜਿੱਥੋਂ ਅਗਲੀ ਅਵਸਥਾ ਵਿੱਚ ਚਲੇ ਜਾਂਦੇ। ਇਹ ਅਖੀਰਲੀ ਅਵਸਥਾ ਹੈ ਅਭੇਦਤਾ ਦੀ, ਉਹਦੇ 'ਚ ਕਿਹਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਉਹ ਪਰਮਾਤਮਾ ਦਾ ਰੂਪ। ਪਰ ਇਹ ਸਭ ਕੁਝ ਸੁੰਦਰ ਤਾਂ ਹੈ ਜੇ ਅਸੀਂ ਗੁਰਬਾਣੀ ਦਾ ਲੜ ਪਕੜ ਕੇ ਰੱਖਿਆ, ਕੇਵਲ ਮੱਥਾ ਟੇਕਣ ਤੱਕ ਸੀਮਤ ਰਹੇ, ਨਮਸਕਾਰ ਕੀਤੀ ਫਲਤਾ ਹੈ ਕੋਈ ਖੰਡਰ ਨਹੀਂ, ਪਰ ਮੰਦਰ 'ਤੇ ਨਹੀਂ ਪਹੁੰਚਿਆ। गुरु तो बनते रहे गुरु ग्रंथ साहब न, पर गुरु की शिक्षा एक दिन में ना मिली की लाभ हो, फिर तो साड़ी अवस्था उस नलायक पुत वर्गी होगी जिहड़ा बापू न सुबह शाम सत श्रीकाल भी बुला देता है, कित कित पैरी हाथ भी ला देता, मत्था भी टेक लेता है। पिता कहना बेटा तू दो वेले मत्था टेकन दे नालों जे मेरी गल ही मान लवे ना मेरा हिरदा शांत हो जाए, मेरा पुत मेरी मेरा वचन मन लगे। जे तू वचन नहीं मानना तू सारा दिन मत्थे टेकी जा, मेरी खुशी नहीं दिखती हो, तू कि वचन नहीं मानना। गुरु न मत्था भी टेकना है, नमस्कार भी कर दिया, यदा मतलब होंगे नमस्कार का भी मैं अपना आपा समर्पित कर दिता, मैं अपनी मत नहीं बरतंगा, मैं मस्तक टेक दिता तेरे अगे, अपनी अपनी सोच अपनी आप नहीं बरता जो तू कहेगा गुर कहा साकार। हूँ आओ गुरबाणी दे, अज मैं इस करके ये विषय चुनिया भी अज विरोध शुरू हो गया भी गुरु घर च अखंड पाठ क्यों कराया जाए, यह विरोध चल क्यों मिटो, जपजी साहब के पाठ क्यों किए जाते हैं, सुखनी साहब क्यों पढ़ाया जाता है, यदि लोड़ जी जी है जो गुरबाणी कहती है सिक्ख्या वो मननी चाहती है। ये गल्लां शुरू कीतियां सी रजनीश ने, आचार्य रजनीश बोलता चंगा सी, अनुभवी चंगा काम करता सी, पर उन्हूं की पता सी गुरमति नूं, गुरबाणी दे अर्थ करन बैठिया पंगती का अर्थ नेड़े नूं नहीं आता रजनीश की व्याख्या विच, पर जिहड़ी व्याख्या करता है वो बड़ी सुंदर करता, उन्हूं बुलांदा है जिहड़ी गल नूं, व्याख्या दे कामयाब है अर्थां च कामयाब नहीं है, प्रचार दे कामयाब है, लोगों के दिल बहलाने वाली गल बहुत सुंदर करता है। उन्हें गल शुरू कर दी तो साढ़े सिख भी वो सुन के अपने आप ही प्रचार करी जाते, काम उन्होंने लोड़ ही है। गुरबाणी नाम रूप भी है, नाम जपन का उपदेश भी है, गुरबाणी निरंकार स्वरूप भी है, गुरबाणी निरंकार के जुड़न का उपदेश भी है, दो गल् कट्ठिया किसी गलत नहीं मिलेंगी, केवल गुरु ग्रंथ साहब चार युगों च कोई ग्रंथ गुरु की पदवी से नहीं आ सके, चार युगों का इतिहास है। गुरु ग्रंथ कलयुग पयो, कलयुग के गुरु की पदवी से केवल एको ही ग्रंथ हो गुरु ग्रंथ साहब। गुरु ग्रंथ साहब की महानता बहुत औखी कहना है, 400 साल आया सी श्री गुरु ग्रंथ साहब, ये समुचे पंथ ने जो प्रतिनिधि जमात है श्रोमणी गुरुद्वारा प्रबंधक कमेटी, ये सारे लोगों ने श्रोमणी अकाली दल भी सारे इकट्ठे होकर इस शताब्दी मनाने वास्ते दूसरे धर्मों के विद्वानों को भी आह्वान किया है। इस्लाम के बहुत बड़ा विद्वान सद्या गया, जैनिया बोधिया के बोधिया के भी सदे गए। मैं सिर्फ बस एको गल करके एक ही गल समाप्त करना कि उन्होंने विद्वाना की रह दिल्ली तो निजामुद्दीन औलिया के अस्थान तो एक विद्वान इस्लाम के जिहदा बहुत बड़ा बोलबाला है, उस पीर जी को सद्या गया, उन्हें समा दिता, वो दो गल्लां बोले, बड़ी औखी बात सी कि दूसरे धर्म वाला कोई अजिही गल कहे, उन्हें दो गल्लां कहियां दोने नोट करन वाली। वो कहिंदा है 400 साल है गुरु ग्रंथ साहिब का, ते मैं बहुत ही व्याख्या नहीं सिर्फ दो गल्लां दी, दो गल्लां जो कुछ कर गया जिन्हां ने अधे अधे घंटे जो कुछ नहीं होया, वो दो गल्लां जे थोड़े जिहे मिंटां दी कर। वो कहिंदा है कहिंदा अगर कोई निरपक्ष हो के भी मैनू ये सच बोलण वास्ते कहे कि जे पूरी दुनिया नूं किसे एक धर्म ते सांझा करना होवे तां किहड़े धर्म ते पूरी दुनिया दी सांझ हो सकदी, एक दा इस ते बोले। कहिंदा मेरा जवाब होएगा ਜਿੱਥੋਂ ਤੱਕ ਮੈਂ ਰਿਸਰਚ ਕੀਤੀ ਹੈ ਧਰਮਾਂ ਦੀ, ਵੀ ਪੂਰੀ ਦੁਨੀਆਂ ਦਾ ਜੇ ਕੋਈ ਸਾਂਝਾ ਧਰਮ ਹੋ ਸਕਦਾ ਹੈ, ਕਿਸੇ ਇੱਕ ਧਰਮ ਦੇ ਸਾਰੇ ਧਰਮਾਂ ਦੀ ਸੰਮਤੀ ਹੋ ਸਕਦੀ ਹੈ, ਤਾਂ ਉਹ ਗੁਰੂ ਨਾਨਕ ਦਾ ਚਲਾਇਆ ਸਿੱਖ ਧਰਮ ਹੀ ਹੈ, ਦੂਸਰਾ ਹੋਰ ਕੋਈ। ਇਸ ਧਰਮ 'ਤੇ ਸਾਰੀ ਦੁਨੀਆਂ ਇੱਕ ਹੋ ਸਕਦੀ, ਦੁਨੀਆਂ ਦਾ ਸਾਰਾ ਧਰਮ ਇੱਕ ਹੋ ਸਕਦਾ। ਔਰ ਦੂਸਰੀ ਬਾਤ, ਜੇ ਕੋ ਕਹੇ ਮੈਨੂੰ ਵੀ ਸਾਰੀ ਦੁਨੀਆਂ ਦਾ ਸਾਂਝਾ ਗ੍ਰੰਥ ਕਿਹੜਾ ਹੋ ਸਕਦਾ, ਇਸਲਾਮ ਵਾਲੇ ਕਦੇ ਕੁਰਾਨ ਨੂੰ ਕਹਿਣਗੇ, ਹਿੰਦੂ ਧਰਮ ਵਾਲੇ ਵੇਦਾਂ ਨੂੰ ਕਹਿਣਗੇ, ਪਰ ਕਹਿੰਦਾ ਮੈਂ ਇਹ ਗੱਲ ਨਿਰਸਦੇ ਕਹਿੰਦਾ ਕਿ ਪੂਰੀ ਦੁਨੀਆਂ ਦਾ ਅਗਰ ਕੋਈ ਸਾਂਝਾ ਧਾਰਮਿਕ ਗ੍ਰੰਥ ਹੋ ਸਕਦਾ ਹੈ, ਤਾਂ ਉਹ ਇਹੀ ਹੈ ਜਿਸ ਦਾ ਸ਼ਤਾਬਦੀ ਮਨਾਉਣੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਹੋਰ ਕੋਈ ਗ੍ਰੰਥ ਐਸਾ ਨਹੀਂ ਹੋ ਸਕਦਾ ਜਿਹਦੀ ਪੂਰੀ ਦੁਨੀਆਂ ਦੀ ਸਹਿਮਤੀ ਹੋ ਜਾਵੇ। ਇਹ ਗੈਰ ਧਰਮ ਵਾਲੇ ਕਹਿੰਦੇ, ਸਾਡੇ ਆਪਣੇ ਧਰਮ ਦੀ ਬਾਤ ਹੋ ਰਹੀ। ਗੁਰੂ ਗ੍ਰੰਥ ਸਾਹਿਬ ਜੀ ਦਾ ਦਰਸ਼ਨ ਵੀ ਬਹੁਤ ਵੱਡੀ ਬਾਤ ਹੈ। ਗੁਰੂ ਨਾਨਕ ਨੇ ਸੰਸਾਰ ਵਿੱਚ ਬਾਣੀ ਦਾ ਰੂਪ ਦੱਸਿਆ ਵੀ ਨਿਰੰਕਾਰ ਦਾ ਸਰੂਪ। ਮੇਰੀ ਖਸਮ ਜੀ ਮੇਰੇ ਮਾਲਕ ਦੀ ਬਾਣੀ ਹੈ, ਮੇਰੀ ਨਹੀਂ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਮਿਲਾ ਲਓ। ਤੂੰ ਗਿਆਨ ਪ੍ਰਾਪਤ ਕਰ ਲੈ, ਪਰ ਬਾਣੀ ਮੇਰੀ ਨਹੀਂ, ਬਾਣੀ ਮੇਰੇ ਮਾਲਕ ਦੀ। ਕਿਤੇ ਕਿਹਾ ਚੁੱਕੀ ਬਾਣੀ ਆਈ ਸ਼ਿਵ ਸਾਹਿਬ ਜੀ। ਗੁਰੂ ਅੰਗਦ ਸਾਹਿਬ ਨੂੰ ਗੁਰੂ ਨਾਨਕ ਦਾ ਦਰ ਲੱਭਣਾ, ਭਾਈ ਜੋਧ ਦੀ ਰਸਮਾਂ ਤੋਂ ਸੁਣੀ ਬਾਣੀ ਤੇ ਸਿੱਖ ਸਿੱਖੀ ਦੇ ਮਾਰਗ ਤੇ ਤੁਰ ਪਿਆ। ਗੁਰੂ ਅਮਰਦਾਸ ਜੀ ਨੂੰ ਆਪਣੇ ਘਰ ਦੇ ਵਿੱਚ ਨੂੰਹ ਰਾਣੀ ਤੋਂ ਬਾਣੀ ਸੁਣ ਕੇ ਖੰਡੂਰ ਸਾਹਿਬ ਦੇ ਰਸਤੇ ਪੈ ਗਿਆ ਸਿੱਖੀ ਧਾਰਨ ਕਰਨ ਵਾਸਤੇ, ਇਸ ਬਾਣੀ ਦਾ ਪ੍ਰਤਾਪ ਸੀ। ਗੁਰੂ ਰਾਮਦਾਸ ਜੀ ਗੋਇੰਦਵਾਲ ਸਾਹਿਬ ਦੇ ਰਸਤੇ ਪੈ ਕੇ ਸਿੱਖਾਂ ਤੋਂ ਬਾਣੀ ਸੁਣ ਕੇ, ਗੁਰੂ ਅਰਜਨ ਦੇਵ ਜੀ ਮਹਾਰਾਜ ਜਿਨ੍ਹਾਂ ਨੂੰ ਨਾਨੇ ਗੁਰੂ ਨੇ ਕਿਹਾ ਸੀ ਦੋਹੇ ਤਾਂ ਬਾਣੀ ਕਾ ਬੋਹੇ ਤਾਂ, ਤੇ ਉਹਨਾਂ ਨੇ ਜੋ ਆਪਣੇ ਪਿਤਾ ਗੁਰੂ ਮਹਾਰਾਜ ਤੋਂ ਸੁਣਿਆ ਅਨੁਭਵ ਕੀਤਾ ਉਹ ਲਿਖ ਦਿੱਤਾ, ਤੇਰਾ ਮੁੱਖ ਸੁਹਾਵਾ ਜੀਓ ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰ। ਬਾਰ ਬਾਈ ਗੁਰੂ ਹਰਗੋਬਿੰਦ ਸਾਹਿਬ ਜੀ ਕੱਲ ਸ਼ਾਮ ਦੇ ਦੀਵਾਨ ਵਿੱਚ ਆਪ ਜੀ ਨੇ ਸੁਣਿਆ ਸੀ, ਇੱਕ ਇੱਕ ਜਪਜੀ ਦੇ ਪਾਠ ਦਾ ਮਹਾਤਮ ਕਿੱਡਾ ਵੱਡਾ, ਉਹਦੇ ਬਰਾਬਰ ਕੋਈ ਪਦਾਰਥ ਮਿਲਿਆ ਨਾ, ਗੁਰੂ ਸਾਹਿਬ ਗੱਦੀ ਦੇਣ ਨੂੰ ਤਿਆਰ ਹੋ ਗਏ, ਇਹ ਕੱਲ ਆਪ ਜੀ ਨੇ ਸੁਣਿਆ। ਇਸ ਤੋਂ ਅੱਗੇ ਗੁਰੂ ਹਰ ਰਾਏ ਸਾਹਿਬ, ਅੱਜ ਆਪਾਂ ਸੱਤਵਾਂ ਦਿਨ ਤੇ ਸੱਤਵੇਂ ਪਾਤਸ਼ਾਹ ਦੀ ਗੱਲ ਕਰਕੇ ਦੀਵਾਨ ਸਮਾਪਤ ਕਰਾਂਗੇ। ਇਸ ਬਾਣੀ ਦੀ ਮਹਾਨਤਾ ਗੁਰੂ ਸਾਹਿਬ ਜੀ ਕੀਰਤ ਪ੍ਰਸਾਦ ਰਾਜਮਾਨ ਸਨ, ਗੁਰੂ ਹਰ ਰਾਏ ਸਾਹਿਬ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਜ਼ਿਕਰ ਹੈ ਕਿ ਗੁਰੂ ਸਾਹਿਬ ਜੀ ਪ੍ਰਸ਼ਾਦਾ ਛੱਕ ਕੇ ਕੁਝ ਆਰਾਮ ਕਰਨ ਲੱਗੇ। ਦੁਪਹਿਰ ਦਾ ਸਮਾਂ ਹੈ, ਅੰਮ੍ਰਿਤ ਵੇਲੇ ਤੋਂ ਨਿਤਰੇਨ ਦੇ ਪ੍ਰਵਾਹ ਚੱਲ ਰਹੇ ਦੀਵਾਨ ਸਜਿਆ ਗੁਰੂ ਆਰਾਮ ਕਰਨ ਦੇ ਲਈ ਆਪਣੇ ਆਰਾਮ ਅਸਥਾਨ ਤੇ ਚਲਾ ਗਿਆ। ਪਲਕੇ ਦੇ ਉੱਤੇ ਗੁਰੂ ਸਾਹਿਬ ਜੀ ਲੈ ਗਏ। ਥੋੜਾ ਸਮਾਂ ਹੋਇਆ ਸੀ, ਇਤਿਹਾਸ ਕਹਿੰਦਾ ਹੈ ਕਿ ਗੁਰੂ ਸਾਹਿਬ ਜੀ ਆਰਾਮ ਕਰ ਰਹੇ ਸਨ, ਸਰੀਰ ਨੂੰ ਨੀਂਦਰ ਦਾ ਸੁੱਖ ਦੇਣ ਲੱਗੇ ਨੇ। ਭਾਈ ਸੰਤੋਖ ਸਿੰਘ ਕਹਿੰਦੇ ਕਿਤਕ ਸਮਾਂ ਜਦ ਏਵ ਬਿਤਾਏ ਕਿਸੂ ਦੇਸ਼ ਤੇ ਦੋਏ ਸਿੱਖ ਆਏ। ਗੁਰਬਾਣੀ ਦੀ ਮਹਾਨਤਾ ਦੇਖੋ, ਭਾਈ ਸਾਹਿਬ ਕਹਿੰਦੇ ਕਿਸੇ ਦੇਸ਼ ਤੋਂ ਉੱਥੇ ਇਹ ਵੀ ਲੱਭਾ ਵੀ ਕਿਹੜੇ ਦੇਸ਼ ਤੋਂ ਆਏ ਸੀ, ਉਹਨਾਂ ਦੇ ਨਾਮ ਕੀ ਸੀ, ਇਹਨਾਂ ਸਿੱਖਾਂ ਦੇ ਨਾਂ ਲਿਖਣ ਦੀ ਔਖੀ ਬਾਤ ਸੀ। ਕਿਸੂ ਦੇਸ਼ ਤੇ ਦੋਏ ਸਿੱਖ ਆਏ ਕਾਹਦੇ ਵਾਸਤੇ ਸੀ, ਦਰਸ਼ਨ ਹਿਤ ਆਏ ਦਰਬਾਰ, ਗੁਰੂ ਦੇ ਦੀਦਾਰ ਕਰਨ ਲਈ ਹਜ਼ਾਰਾਂ ਕੋਹਾਂ ਤੋਂ ਸਿੱਖ ਚੱਲ ਕੇ ਆਏ ਸੀ। ਗੁਰੂ ਨਾਨਕ ਦੇ ਸੱਤਵੇਂ ਰੂਪ ਵਿੱਚ ਦਰਸ਼ਨ ਕਰੇ, ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਕਰਮ ਤੇਰਾ। ਦਰਸ਼ਨ ਹਿਤ ਆਏ ਦਰਬਾਰ, ਪਰ ਆ ਕੇ ਪਤਾ ਚੱਲਿਆ ਸੁੱਤੇ ਜਾਂਦੇ ਗੁਰੂ ਉਦਾਰ ਕੇ ਗੁਰੂ ਸਾਹਿਬ ਜੀ ਐਸ ਵੇਲੇ ਸੁੱਤੇ ਹੋਏ, ਸੁੱਤੇ ਦਾ ਸੁੱਤੇ ਜਾਂਦੇ ਗੁਰੂ ਸੋਚਣ ਲੱਗੇ ਕਿ ਗੁਰੂ ਸਾਹਿਬ ਜੀ ਆਰਾਮ ਕਰ ਰਹੇ ਨੇ, ਕਿ ਹੁਣ ਵਿਚਾਰ ਕੀ ਕਰਦੇ ਨੇ। कि ऐ समय सानू कीर्तन का भी आदमी समझो और कीर्तनिया चक जीरो सुपते जाने गुरु दार गुरु सुपते सोच रहे हैं ना कि गाव रहे शब्द के ना इस काला सानू ऐ समय गुरबाणी का शब्द पढ़ना चाहिए कीर्तन करना चाहिए या नहीं क्योंकि संगत चाहती है कि कीर्तन करो तो उस वे सिखाने चल थोड़ी जी विचार होगी कि आवाज होएगी बात भी गुरु सुता हो असं कीर्तन करके गुरु को जगा दीए गुरु के आराम खरल पा दीए एक सिख दूसरा साथी बोलिया कहते ये कौन कहता भी गुरु सौंदा हों गुरबाणी तो भाई साहब ने लिखा भी गुरु कदे भी नहीं सौंदा हों जो गुरु सौ गया महाबल नहीं आ जाएगा सतगुर जागता है दियो ब्रह्म ज्ञानी कदे भी सौंदा नहीं हुंदा क्यों शरीर की निंद्रा शरीर को आराम जे ना दे दिमाग का संतुलन बिगड़ जाएगा और फिर एक कैसा शरीर के निकल तो उल्ट है बात जे कोई सोई ना ये जो चौथे पद में चला जाता है वो नींद विच जा के भी अपने ब्रह्म चिंतन की अवस्था विच ही रहिंदा है तो गुरु कहिंदे भी वो सुत्या जागद्या नींद उहदे च वाधा नहीं हुंदा मेरे एक महापुरश की गल याद है हरियाणे विच रहिंदे सन अवाले तो थोड़ी जिही पास 115 वरे की उम्र हो के संसार तो चले उन्होंने संस्कार से दास भी पहुंचा सी और मैं अपने जीवन में उन्हां दी उस घटना नूं कदी नहीं भुल सकदा तुसीं मैं हर मनुख ने हजारां अर्थियां अपने जीवन में देखियां देख रहे हैं एक दिन साड़ी भी को देखो अपने दी भी देखियां बगानियां दी भी देखियां पर इक्को ही अर्थी ऐसी देखी कि जिहदा संस्कार होना है वह आरती से लम्मा नहीं सी पिया वह आरती के उत्ते चौंकड़ा मारी बैठा मृतक शरीर चौंकड़ा उस तरह लग्या उम्र के पिछले 40 वरे जड़े सन चौंकड़ा लग्या 40 वरे चौंकड़ा रखा मां ये भी क्रिया करनी शुरू होते थी क्रिया करते थे नहाते थे 115 वरे की उम्र तक कदे भी कृपान वखरी नहीं होने दिती इशनान च फर्क नहीं पैन दिता नितनेम का टाइम वो ये कहते सन कि जिहड़ा सिख अमृत वेले इशनान करके पंज बाणियां संपूर्ण 4 बजे तो 1 मिनट रहिंदा होवे जदों चारे पंजे बाणियां संपूर्ण होके अरदास हो जाए कहते वो अरदास सीधी सचखंड विच प्रवान होगी जो मर्जी मंग लवे रब तो रोही मिलेगा 1 साल करके वेख लो ये उन्होंने 100 साल के गुरमुख रूह के तजर्बे की बात है जी आप और उन्होंने जिंदगी भर ऐसे ही उन्होंने शरीर उकने चौंकड़ा लगे आकड़ गया इस करके फिर स्नान भी उकने कराया तो आरती से भी हो भी बहाया दास ने उन्होंने उन्होंने सेवक सी हरबंस हरबंस सिंह कदे जथे दे नाल विद्यार्थी रूप में संबंध रखता सी मैं कहा हरबंस सिंह जी जो इस महापुरश की तू सेवा कर रहे हैं कोई अपने सगे प्यो दी नहीं कर सकता ये अपमान ना समझी मैं कुछ संतां नाल गल नहीं करनी है जिहड़ी तेरे सामने हो सकता है लुप हो जाण गल लाभ नहीं होगा ये तू एक पासे चला जा महापुरखां मैं कहा जी मैं सिर्फ तुसी और मैं हूँ यह गल कर वो चला गया सियाना सी मैं कहा जी मैं एक ही गल पुछनी है बहुत ही लंबी चौड़ी गल नहीं 100 साल तुसी गुरमंत्र का रात दिन आराधन किया गुरमंत्र 100 साल तो भी चलो जी लागे 15 वरे वैसे तो बचपन तो लगे हुए थे ਤੇ ਇਦੋਂ ਚੰਗਾ ਅਭਿਆਸੀ ਮੇਰੀ ਜ਼ਿੰਦਗੀ ਦੇ ਅੰਦਰ ਜਿਹੜਾ ਕੁਛ ਦੱਸ ਸਕੇ ਤਾਂ ਉਹ ਕੇਵਲ ਜੇ ਸਨ ਤਾਂ ਸੰਤ ਬਾਬਾ ਅਜੀਤ ਸਿੰਘ ਨਦੋਪੁਰ ਵਾਲੇ ਸਨ। ਜੇ ਦੂਸਰੀ ਵਾਰ ਮਿਲਿਆ ਤਾਂ ਬਾਬਾ ਪੀਪਲ ਸਿੰਘ ਦੇ ਮਜਮਾਜਰੇ ਵਾਲੇ, ਇਹ ਚੋਣਵੇਂ ਜੀ ਮਹਾਂਪੁਰਸ਼ ਸਨ। ਮੈਂ ਕਿਹਾ ਸਮਾਂ ਹੱਥੋਂ ਨਹੀਂ ਕੱਢਣਾ ਚਾਹੀਦਾ। ਮੈਂ ਕਿਹਾ ਜੀ ਕਿਰਪਾ ਕਰਕੇ ਦੱਸੋ ਵੀ ਤੁਹਾਡੀ ਨਾਮ ਦੀ ਵਿਵਸਥਾ ਕਿੱਥੇ ਹੈ। ਥੋੜ੍ਹਾ ਜਿਹਾ ਹੱਸੇ, ਜਿਸ ਤਰ੍ਹਾਂ ਬੱਚੇ ਦੀ ਗੱਲ ਤੋਂ ਸਿਆਣਾ ਹੱਸਦਾ। ਉਹ ਹਾਸੇ ਦੇ ਵਿੱਚ ਮੈਨੂੰ ਮਹਿਸੂਸ ਹੋਇਆ ਜਿਵੇਂ ਕੋਈ ਮੇਰੇ ਕੋਲੋਂ ਬਹੁਤ ਛੋਟੀ ਜਿਹੀ ਗੱਲ ਬਹਿ ਗਈ ਅਤੇ ਉਹ ਹੱਸੇ। ਮੈਂ ਕਿਹਾ ਜੀ ਇਹ ਨਾਂ ਦੱਸਣਾ ਹੋਇਆ ਬੇਸ਼ੱਕ ਨਾ ਦੱਸਿਓ, ਖੁਸ਼ੀ ਕਰ ਜਵਾਬ ਦੇ ਵੀ ਦੱਸਣਾ ਨਹੀਂ ਹੈ ਵੀ ਦੱਸੋ ਕੀ ਅਵਸਥਾ ਤੁਹਾਡੀ। ਕਹਿੰਦੇ ਤਾਈ ਮੈਂ ਕਿਹੜਾ ਪੜ੍ਹਿਆ ਲਿਖਿਆ ਵੀ ਅਵਸਥਾ ਦੱਸਣਾ ਵੀ ਕਿਹੜੀ ਅਵਸਥਾ ਹੈ, ਪਹਿਲਾਂ ਤਾਂ ਇਹ ਸੁਣ ਲਿਆ ਮੈਂ ਕਿਹੜਾ ਪੜ੍ਹਿਆ ਲਿਖਿਆ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਨਕੇ ਘਰ ਦੀ ਸੇਵਾ ਮਿਲੀ, ਉਹ ਅਸਥਾਨ ਆਪ ਜੀ ਨੇ ਬਣਾਇਆ, ਚਾਰ ਅਸਥਾਨ ਬਣਾਏ ਸੀ, ਬੜੀ ਨਿਆਰੀ ਖੇਡ ਸੀ ਇਸ ਮਹਾਂਪੁਰਸ਼ ਕੋਲ। ਔਰ ਰਹਿਤ ਜਿਹੜੇ ਪੱਕੇ ਸਿੱਖ ਸੀ ਵੀ ਰਾਈ ਜਿੰਨਾ ਫਰਕ ਨਹੀਂ ਸੀ ਪੈਣਾ। ਕਹਿੰਦੇ ਮੈਂ ਕਿਹੜਾ ਪੜ੍ਹਿਆ ਲਿਖਿਆ, ਮੈਂ ਕਿਹਾ ਜੀ ਪੜ੍ਹਿਆ ਲਿਖਿਆ ਦੀ ਤਾਂ ਦੱਸਣ ਵਾਲੀ ਗੱਲ ਨਹੀਂ ਹੈ, ਪੜ੍ਹਿਆ ਲਿਖਿਆ ਤਾਂ ਸਵਾਲ ਹੀ ਨਹੀਂ ਕਰੀਦਾ ਹੈ। ਕਹਿੰਦੇ ਬਾਤ ਇਹ ਹੈ ਲਿਖਿਆ ਵੀ ਅਵਸਥਾ ਤੂੰ ਦੇਖ ਲਈ ਕਿਹੜੀ ਹੋ ਸਕਦੀ ਹੈ, ਮੈਂ ਦੱਸ ਦੇਣਾ, ਮੈਨੂੰ ਨਹੀਂ ਪਤਾ ਇਹ ਅਵਸਥਾ ਕਿਹੜੀ ਹੈ, ਅਵਸਥਾ ਕਿਹੜੀ ਹੈ ਤੂੰ ਦੇਖ ਲਈ। ਕਹਿੰਦੇ ਨੀਂਦ ਆਪਣੇ ਸਮੇਂ ਅਨੁਸਾਰ ਸਰੀਰ 'ਤੇ ਆਉਂਦੀ ਹੈ ਆਰਾਮ ਦੇਣ ਵਾਸਤੇ, ਮੇਰੇ ਸਰੀਰ ਨੂੰ ਨੀਂਦ ਆਰਾਮ ਦੇਣ ਵਾਸਤੇ ਆਉਂਦੀ ਹੈ, ਆਰਾਮ ਦੇ ਕੇ ਚਲੀ ਜਾਂਦੀ ਹੈ। ਕਹਿੰਦੇ ਨੀਂਦ ਦੇ ਆਉਣ ਵਿੱਚ ਔਰ ਜਾਣ ਵਿੱਚ ਵਾਹਿਗੁਰੂ ਮੰਤਰ ਦੀ ਧੁਨ ਕਦੇ ਬੰਦ ਨਹੀਂ ਹੋਈ। ਅਵਸਥਾ ਕਿਹੜੀ ਹੋ ਗਈ ਕਹਿੰਦੇ ਆ, ਮੈਂ ਨਮਸਕਾਰ ਕੀਤੀ ਵੀ ਅਜਿਹੇ ਗੁਰਸਿੱਖਾਂ ਨੂੰ ਗੁਰਬਾਣੀ ਕਹਿੰਦੀ ਹੈ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਕੀ ਗੱਲ ਪਾਏ। ਮੇਰਾ ਜੀ ਕਰਿਆ ਕਿ ਇਸ ਮਹਾਂਪੁਰਸ਼ ਦੇ ਚਰਨ ਚੁੰਮਣਾ, ਭਾਵੇਂ ਕੋਈ ਕਹੇ ਜੀ ਗੁਰਮਤਿ ਉਲਟ ਕੌਣ ਕਹਿੰਦਾ ਗੁਰਮਤਿ ਉਲਟ, ਨਾਨਕ ਤਿਜਾਂ ਕੇ ਪੂਜੋ ਸਦ ਪਹਿਰਾ। ਅਤੇ ਮੈਨੂੰ ਇਹ ਵੀ ਪਤਾ ਸੀ ਵੀ ਪੈਰਾਂ ਨੂੰ ਹੱਥ ਲਾਉਣ ਤੋਂ ਮਹਾਂਪੁਰਸ਼ ਨਾਰਾਜ਼ ਹੋ ਜਾਂਦੇ, ਐਸੇ ਸੀ। ਮੈਂ ਗੋਡੇ ਤੋਂ ਸ਼ੁਰੂ ਕੀਤਾ, ਗੋਡੇ 'ਤੇ ਹੱਥ ਰੱਖ ਕੇ ਮੈਂ ਕਹਿੰਦੀ ਆ ਲੱਤਾਂ ਤੁਹਾਡੀਆਂ ਬੜੀਆਂ ਖੁਸ਼ ਰਹੀਆਂ ਹੋ ਗਈਆਂ। ਕਹਿੰਦੇ ਹਾਂ ਬੁੱਢਾ ਸਰੀਰ ਹੋ ਗਿਆ, ਮੈਂ ਹੌਲੀ ਹੌਲੀ। ਮੈਂ ਕਿਹਾ ਆਹ ਦੇਖੋ ਜੀ ਆਹ ਇੱਥੇ ਨਾ ਤੇਲ ਲਾ ਦਈਏ ਇਹਨੂੰ, ਜਾਂ ਕਰਦੇ ਕਰਦੇ ਮੈਂ ਹੇਠਾਂ ਲਿਆ। ਕਹਿੰਦੇ ਆ ਕੀ ਕਰਨਾ, ਇਹ ਨਹੀਂ ਗੱਲ ਚੱਲਣੀ, ਕਹਿੰਦੇ ਚਲਾਕੀ ਕਰਨਾ ਪੈਰਾਂ ਵਾਲੇ ਪਾਸੇ ਵੀ ਆ ਰਿਹਾ ਹੱਥ ਤਿਆ। ਮੈਂ ਕਿਹਾ ਬਲਿਹਾਰ ਜਾਈਏ, ਕਈਆਂ ਨੂੰ ਮਿੱਟੀ ਖਾਣੇ ਬੱਚੇ ਵਾਂਗੂ ਇਹੋ ਜਿਹਾ ਸੁਭਾਅ ਬਣਿਆ ਜਿਹਨਾਂ 'ਚ 10, 20, 15, 50, 100 ਬੰਦੇ ਪੈਰੀ ਹੱਥ ਨਾਲ ਲਾ ਦੇਣ, ਘਰ ਵੀ ਬੁਰਾ ਹੁੰਦਾ ਉਹਨਾਂ ਦੇ, ਖੁਰਕ ਹੁੰਦੀ ਰਹਿੰਦੀ ਹੈ ਪੈਰਾਂ 'ਤੇ। ਇੱਕ ਮਹਾਂਪੁਰਖ ਉਹਦੇ ਚਰਨਾਂ ਨੂੰ ਪਰਸਨ ਕਰਨ ਵਾਸਤੇ, ਸਪਰਸ਼ ਕਰਨ ਵਾਸਤੇ ਚਾਹੁੰਦੇ ਆ ਤੇ ਉਹ ਲਾਉਣ ਨਹੀਂ ਕਰਦੇ, ਬੜੀ ਖੇਡ ਨਹੀਂ ਆ ਰਹੀ। ਸੋ ਇਸ ਕਰਕੇ ਗੁਰੂ ਸਾਹਿਬ ਕਦੇ ਸੌਂਦੇ ਨਹੀਂ, ਨਾਮ ਬ੍ਰਹਮ ਗਿਆ ਨਹੀਂ ਸੌਂਦਾ ਹੁੰਦਾ, ਗਿਆਨ ਅਵਸਥਾ ਨੂੰ ਜਪਦੇ ਹੈ। ਅਤੇ ਇਹ ਵਿਚਾਰ ਉਹ ਵਿਚਾਰ ਹਿਰਦੇ ਵਿੱਚ ਇਹ ਵਿਚਾਰ ਕਰ ਗਾਵਣ ਲਾਗੇ, ਸਭ ਨੂੰ ਤਾਂ ਜਾਗ ਲਈ ਹੈ ਉੱਥੇ ਧਿਆਨ ਦਿਓ ਕੀ ਗੁਰੂ ਸਾਹਿਬ, ਇਹ ਵਿਚਾਰ ਕਰ ਗਾਵਣ ਲਾਗੇ ਗੁਰਬਾਣੀ ਗਿਆਨ ਕਰਨ ਲਾਗੇ। ਸੁੰਦਰ ਸੁਰ ਔਰ ਅਨਹਦ, ਇੱਕ ਤਾਂ ਗਲਾ ਬੜਾ ਸੁੰਦਰ ਸੀ ਭਾਈ ਸਾਹਿਬ ਦਾ, ਕਹਿੰਦੇ ਦੂਸਰਾ ਹਿਰਦੇ 'ਚ ਪ੍ਰੇਮ ਬੜਾ ਸੀ ਭਾਈ ਸੰਤੋਖ ਸਿੰਘ। ਸੁਰ ਸੁੰਦਰ ਅਤੇ ਉਰ ਅਨਹਦੇ, ਸੁਣ ਗੁਰਬਾਣੀ, ਗੁਰਬਾਣੀ ਦੀ ਧੁਨ ਗੁਰੂ ਹਰਿਰਾਇ ਸਾਹਿਬ ਦੇ ਕੰਨਾਂ ਵਿੱਚ ਪੈ ਗਈ। ਸੁਣ ਗੁਰਬਾਣੀ ਸਤਿਗੁਰੂ ਮਹਾਰਾਜ ਸਾਹਿਬ ਜੀ ਉਸ ਵੇਲੇ ਜਾ ਕੇ ਕਰੀ ਸ਼ਿਖਰ ਤਾਂ ਸਿਰਦਾ ਤਿਆਗੇ, ਸਿਰਜਾ ਸੀ ਅਸਥਾਨ ਕਰਨ ਵਾਲਿਆ ਜਿਹੜਾ ਮੰਜਾ ਬਿਸਤਰਾ ਰਜਾਈ ਪਲਾਈ ਸਾਰਾ ਕੁਝ ਇਕੱਠੇ ਨੂੰ ਸਿਰਜਾ ਫਿਰ ਦਿੰਦੇ, ਸੌਣ ਦੀ ਸਮੱਗਰੀ ਆਰਾਮ ਕਰਨ ਦੀ ਸਮੱਗਰੀ ਸਿਰਜਾ ਫਿਰ ਦਿੰਦੇ। ਸੁਣ सुन वाणी कुन सतगुरु जागे करी शीघ्रता से जा त्यागे। काली किन्नी कीती है क्यों ये वाणी पढ़न वाला सिख भुंजे बैठा है। मैं पढ़ गए क्या गुरु घर दे विच इस गल दा बहुत दूर साहबां ने ख्याल रखिया ते अज तक गड्डी ये विचार घटे ते होंदी जा रही है। मैं दिल्ली च दो तीन थां ते कथा उत्ते कीती गुरुद्वारे वखरे वखरे थां ओ मैं कहा मेहरबानी करो इहनू चर्च ना बनाओ गुरुद्वारे रहण दिओ। अकाल तख्त दे हुकमनामे तां वी लंगरां चों कुर्सियां कढ दिओ तुसीं गुरुद्वारिआं दे विच वड़ लगे हो। मुश्किल किसे नूं हो सकदी है किसे नूं हो सकदी है मैनूं प्रॉब्लम हो जाती दूजे नूं हो सकदी है। हरिमंदर साहब की मर्यादा अज भी उस तरह बरकरार है। बहुत सारे गुरमुख ऐसे जाते हैं जिहड़े एक कदम नहीं चल सकते ड्यूटी तक व्हील चेयर जाने की अगर है। उस तों बाद सेवादार आउणगे श्रोमणी कमेटी उन्होंने हत्थां ते चुकणा भारा शरीर होवे चार जने लग जाणगे दस लग जाणगे उन्हों चुक के लिजा के गुरु रामदास के दर से मत्था भी टिकाउणगे चूड़ा भी दौड़गे हर की पौड़ी से वापस लिया के व्हील चेयर से क्यों गुरु साहबान के बोल जाए। हर राय जब निंद्रा त्यागी जो गुरु हर राय साहब ने निंद्रा त्याग दी और एनी काली उठे फाटी चोट गोड पर लागी गोडा फट गया महाराज इतिहास कहता कि एनी काली उठे गुरबाणी के सत्कार भी है मैं उच्चे थाने बैठे बाणी पढ़ने वाले नीवे थाने बैठे। हर राय जब निंद्रा त्यागी फाटी चोट गोड पर लागी सतगुरु महाराज साहब जी का गोडा फट गया। और ये गल फाटी चोट सो दासन हेरी बचे बोलना भी फाटी चोट सो दासन हेरी दासा ने देखा कि गुरु साहब जी का गोडा फट गया। कार धार कर हथां कहते गोडे नूं हथां विच धारण करके गुरु साहब जी नूं मर्दन कीन के लेगी क्योंकि जब कोई चोट लग गई ना मसल टुट जाते हैं खून का सर्कल बंद हो जाता एक लाइट रुक गया एक लाइट रुक गया तो वो दिल पंप करता है तो नाड़ा में खून भेजता है तो अगे जा नहीं रहा तो उस वे की होंगे दर्द होना शुरू हो जाता उन्होंने कहते दर्द तो जब उन्होंने मर्द का तो खून का सर्कल चलना लग जाता है ये तुरंत इलाज जो कुदरती इलाज है वो ऐसा भी मल दौ तो उन्होंने नर्म कर दो तेल कर करतन मर्दन कीन कलेरी ते से कौन पुछदे श्री कर जोड़े से पूछन लग गए हाथ जोड़ के कहने सैया श्री सतगुरु जी तू किस वे जागे ये केड़ा तरीका थोड़े जागण का इन्नी काली दे विच जागे हो ते गोडा बना के बैठ गए महाराज ये साडे समझ नहीं आई ऐसी शीतलता क्यों तुम सहजे सहजे जगना समान श्री सतगुरु तो क्यों नहीं जाते महाराज कह लगे थोड़े सामने मैं बाणी के सत्कार मैं बाली काली उठा कि जिनी जल्दी हो जाए ता कि मैं दोष ना गुरु नानक बोलने लगे भी जिन्ना चर मैं सुता पिया नहीं पता पर जागदा मैं तो मैं ऐसा नहीं कर सकता हेट कहते जी ये गल है ता फिर साढ़े मन में यह गल आती है कि वचन आपके शब्द बने हैं नर तारन हित शब्द बने हैं पहले जामिया जी जोत अच्छे है ये गुरु नानक के रूप से गुरु अंगद के रूप से तुम आप ही पहले जामिया जो वचन उच्चारण किए उसकी बाणी बनी है ना वचन आपके शब्द बने हैं नर तारन तो शब्द बने हैं शंका किसकी बराबर करी तुम शंका क्यों की है तो की फर्क है गुरबाणी के नाल आप गुरु हो तो हम गुरु साहब जी का उत्तर देंगे कहते गुरसिखो जे असी गुरबाणी का अदब नहीं करांगे आने वाला समा बड़ा खतरनाक है सिख गुरबाणी का अदब नहीं करेंगे पहली बात। दूसरा इसका कारण यह है लो अज मैं ਗੁਰੂ ਨਾਨਕ ਦੇ ਘਰ ਦਾ ਵਿਧਾਨ ਤੁਹਾਨੂੰ ਦੱਸਣ ਲੱਗਿਆ, ਤੁਹਾਡੀ ਅੱਜ ਦੀ ਸਾਖੀ ਰਹਿੰਦੀ ਦੁਨੀਆਂ ਤੱਕ ਸਿੱਖਾਂ ਨੂੰ ਗੁਰਬਾਣੀ ਦੇ ਅਦਬ ਦੇ ਵੱਲ ਪ੍ਰੇਰਨਾ ਦਿੰਦੀ ਹੈ ਕਿ ਗੁਰਬਾਣੀ ਦਾ ਸਤਿਕਾਰ। ਮਹਾਰਾਜ ਸਾਹਿਬ ਬੋਲੇ, ਜੋ ਸਿੱਖ ਗੁਰਬਾਣੀ ਪੈ ਕਰੇ, ਪੜ੍ਹਨਾ ਸੁਣਨਾ ਗਿਆਨ ਕਰਨਾ ਕਥਾ ਕਰਨ, ਇਹ ਤਾਂ ਬਾਅਦ ਦੀ ਕਰਨਾ। ਗੁਰਬਾਣੀ ਦਾ ਅਦਬ, ਕੋਈ ਅਨਪੜ੍ਹ ਸਿੱਖ ਇੱਕ ਅੱਖਰ ਨਾ ਜਾਣਦਾ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨਾ ਜਾਣਦਾ ਹੋਵੇ, ਕੀ ਮਿਲੇਗਾ ਉਸ ਨੂੰ? ਲੋਕੀ ਤਾਂ ਕਹਿੰਦੇ ਪੜ੍ਹਨ ਤੋਂ ਬਿਨਾਂ ਕੁਛ ਨਹੀਂ ਮਿਲਦਾ, ਪਰ ਗੁਰੂ ਕੀ ਕਹਿੰਦਾ? ਜੋ ਸਿੱਖ ਗੁਰਬਾਣੀ ਭੈ ਕਰੈ, ਬਿਨਾਂ ਪ੍ਰਯਾਸ ਭਵ ਸਾਗਰ ਤਰੈ। ਉਹਨੂੰ ਕੋਈ ਪ੍ਰਯਾਸ ਕਰਨ ਦੀ ਲੋੜ ਨਹੀਂ, ਗੁਰਬਾਣੀ ਦਾ ਅਦਬ ਕਰਨ ਦੇ ਕਾਰਨ ਹੀ ਸੰਸਾਰ ਪੁੱਟਾ ਜਾਏਗਾ। ਗੱਲ ਕੀ ਆਖੋ? ਸਤਨਾਮ ਸਿੰਘ, ਸਤਿਕਾਰ ਕਰਨ ਨਾਲ ਗੁਰਬਾਣੀ ਦਾ ਅਦਬ ਕਰਨ ਨਾਲ, ਜੋ ਸਿੱਖ ਗੁਰਬਾਣੀ ਭੈ ਕਰੈ, ਗੁਰਬਾਣੀ ਦਾ ਜੋ ਭੈ ਕਰੈ। ਇਸ ਤੋਂ ਦੂਸਰਾ ਪੱਖ ਲੈਂਦੇ, ਜਿਹੜਾ ਸਿੱਖ ਹੋ ਕੇ ਗੁਰਬਾਣੀ ਦਾ ਭੈ ਨਹੀਂ ਕਰੇਗਾ, ਮਹਾਰਾਜ ਕਹਿੰਦੇ ਉਹ ਵੀ ਧਿਆਨ ਦੇ ਨਾਲ ਸੁਣ ਲੈਣ, ਜੋ ਸਿੱਖ ਗੁਰਬਾਣੀ ਭੈ ਕਰੈ ਬਿਨਾਂ ਪ੍ਰਿਆਸ ਭਵ ਸਾਗਰ ਤਰੈ। ਜੋ ਗੁਰ ਭਗਤ ਸਿੱਖ ਹੈ ਮੇਰਾ, ਗੁਰਬਾਣੀ ਇਸ ਭਾਏ ਘਨੇਰਾ, ਉਹਨੂੰ ਸਭ ਤੋਂ ਵੱਧ ਜੇ ਡਰ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਭੈ ਹੈ। ਭੈ ਦੇ ਭਾਉ ਦੋਨਾਂ ਤੋਂ ਬਿਨਾਂ ਭਗਤੀ ਕਾਮਯਾਬੀ ਨਹੀਂ, ਪ੍ਰੇਮ ਵੀ ਹੋਵੇ ਡਰ ਵੀ। ਸੰਸਾਰ ਦੇ ਵਿੱਚ ਕੋਈ ਵੀ ਕੰਮ ਹੈ, ਇਹਨਾਂ ਦੋਨਾਂ ਚੋਂ ਇੱਕ ਉਹਦੇ ਸਾਥ ਹੋਵੇਗਾ ਕਾਮਯਾਬੀ ਮਿਲਣੀ। ਵਿਦਿਆਰਥੀ ਪੜ੍ਹਦਾ, ਜਾਂ ਤਾਂ ਉਸ ਨੂੰ ਟੀਚਰ ਦਾ ਮਾਂ ਬਾਪਾਂ ਦਾ ਡਰ ਹੋਵੇ ਤਾਂ ਪੜ੍ਹੇਗਾ, ਜਾਂ ਉਹਨੂੰ ਆਪਣੇ ਆਪ ਹੀ ਪੜ੍ਹਾਈ ਦੇ ਨਾਲ ਪ੍ਰੇਮ ਅਤੇ ਸ਼ੌਕ ਜਾਗੇ ਤਾਂ ਪੜ੍ਹੇਗਾ। ਗੱਲਾਂ ਉਹ ਯੂਨੀਵਰਸਿਟੀ ਸੀ ਤਾਂ ਗੱਲ ਹੋਵੇਗੀ ਤੇ ਦੋਨੇ ਲਾਭਦਾਇਕ ਹਨ, ਕਾਮਯਾਬੀ ਦੇਣ ਵਾਲੇ। ਜਿਹਦੇ ਵਿੱਚ ਦੋਨੇ ਹੋਣ ਉਹਦਾ ਤਾਂ ਫਿਰ ਹੋਣ ਦਾ ਸਵਾਲ ਹੀ ਨਹੀਂ। ਮਹਾਰਾਜ ਕਹਿੰਦੇ ਜੋ ਸਿੱਖ, ਜੋ ਗੁਰ ਭਗਤ ਸਿੱਖ ਹੈ ਮੇਰਾ, ਗੁਰਬਾਣੀ ਇਸ ਭਾਏ ਘਨੇਰਾ, ਜਿਨ ਪੈ ਅਦਬ ਨਾ ਬਾਨੀ ਤਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਉਹ ਕਹੀ ਜਾਏ ਮੈਂ ਸਿੱਖ ਹਾਂ, ਦੁਹਾਈ ਪਾਈ ਜਾਏ, ਮਹਾਰਾਜ ਕਹਿੰਦੇ ਮੈਂ ਸਵੀਕਾਰ ਨਹੀਂ ਕਰਾਂਗਾ ਮੇਰਾ ਸਿੱਖ ਨਹੀਂ। ਸਿੱਖ ਨੂੰ ਤਾਂ ਗੁਰਬਾਣੀ ਦਿੱਤਾ। ਇਸ ਕਰਕੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੂੰ ਇਸ ਗੱਲ ਦਾ ਸਿੱਖਾਂ 'ਤੇ ਬਹੁਤ ਪ੍ਰਭਾਵ ਗਿਆ। ਚਰਚਾ ਚੱਲ ਗਈ ਘਰ ਘਰ, ਇਹ ਲੋ ਜੀ ਚਾਹੇ ਜਪ ਜੀ ਦਾ ਗੁਰਖ ਹੈ, ਚਾਹੇ ਪੰਜ ਗ੍ਰੰਥੀ ਹੈ, ਉਹਨੂੰ ਰੁਮਾਲਿਆਂ 'ਚ ਰੱਖਣਾ, ਜੂਠੇ ਹੱਥ ਨਹੀਂ ਲਾਉਣੇ, ਨੰਗੇ ਕੇਸੀ ਕਦੇ ਇਸ ਤਰ੍ਹਾਂ ਜੁੱਤੀ ਪਾ ਕੇ ਨਹੀਂ ਬਾਣੀ ਦਾ ਡਰ ਕਰਨਾ। ਇਹ ਸਮਝੋ ਗੁਰੂ ਨਾਨਕ ਦਾ ਇੱਕ ਸਰੂਪ, ਸਾਡੇ ਅੰਗ ਗੁਰੂ ਦੇ ਸਾਡੇ ਕੋਲ ਹਨ। ਸਿੱਖਾਂ ਦੇ ਘਰ ਘਰ ਵਿੱਚ ਮਰਿਆਦਾ ਚੱਲ ਰਹੀ। ਇੱਕ ਦਿਨ ਸਿੱਖ ਪੁੱਛਦੇ ਨੇ ਪਾਤਸ਼ਾਹ, ਬਾਣੀ ਪੜ੍ਹਨ ਦਾ ਅਸੀਂ ਇਹ ਜਾਣਨਾ ਚਾਹੁੰਦੇ ਹਾਂ, ਬਾਣੀ ਪੜ੍ਹਦੇ ਹਾਂ ਪਰ ਮਨ ਜਿਹੜਾ ਉਹ ਠਹਿਰਦਾ ਨਹੀਂ, ਬਾਣੀ ਦਾ ਜਿਹੜਾ ਉਪਦੇਸ਼ ਹੈ ਉਹ ਸਾਡੇ ਅੰਤਸ਼ਕਰਨ ਵਿੱਚੋਂ ਨਿਕਲ ਜਾਂਦਾ, ਕੀ ਫਾਇਦਾ ਹੋਵੇਗਾ? ਬਾਣੀ ਤਾਂ ਪੜ੍ਹੀ ਜਾ ਰਹੇ ਹਾਂ ਪਰ ਹਾਲਤ ਇਹ ਹੈ ਸਾਡੀ, ਗੁਰੂ ਨੇ ਬੜੀ ਕਿਰਪਾ। ਕਹਿੰਦੇ ਸਿੱਖੋ ਇਹਦਾ ਜਵਾਬ ਦਿਆਂਗੇ ਗੁਰੂ ਹਰਿਰਾਇ ਸਾਹਿਬ, ਕਹਿੰਦੇ ਪਰ ਅੱਜ ਨਹੀਂ, ਅੱਜ ਮੇਰੇ ਕੋਲ ਸਮਾਂ ਨਹੀਂ ਹੈ। ਸਮਾਂ ਤਾਂ ਹੈਗਾ ਸੀ, ਮਹਾਰਾਜ ਚਾਹੁੰਦੇ ਇਸ ਕੋਲ ਪ੍ਰਕਿਰਤੀ ਤੋਂ ਉਦਾਹਰਣ ਮਿਲ ਜਾਏ, ਐਸੀ ਮਿਲ ਜਾਏ ਉਦਾਹਰਣ ਜਿਹਦੇ 'ਤੇ ਇਹਨਾਂ ਦੀ ਸਮਝ ਆ ਜਾਵੇ ਮੇਰੇ ਸਿੱਖ ਪੁੱਤਰਾਂ। ਇੱਕ ਦਿਨ ਇਤਿਹਾਸ ਕਹਿੰਦਾ ਐਸਾ ਹੋਇਆ ਵੀ ਭਾਦਰੋਂ ਦਾ ਮਹੀਨਾ, ਭਾਦਰੋਂ ਦੇ ਮਹੀਨੇ ਕਿਤੇ ਛਾਛੜੇਦਾਰ ਬਾਰਿਸ਼ ਹੋ ਕੇ ਹਟੀ, ਉਸ ਤੋਂ ਬਾਅਦ ਮੌਸਮ ਸਾਫ਼ ਹੋ ਗਿਆ ਅਤੇ ਗੁਰੂ ਸਾਹਿਬ ਜੀ ਘੋੜੇ ਦੇ ਉੱਤੇ ਚੜ੍ਹੇ ਹੋਏ ਹੈ ਅਤੇ ਜਾਂਦਿਆਂ ਜਾਂਦਿਆਂ ਇੱਕ ਖੇਤ ਸੀ ਪੁਰਾਣਾ ਖੇਤ 'ਤੇ ਜਾਂਦੇ ਜਾਂਦੇ ਗੁਰੂ ਸਾਹਿਬ ਨੇ ਘੋੜਾ ਰੋਕ ਲਿਆ। ਮਹਾਰਾਜ ਕਹਿੰਦੇ ਸਿੱਖੋ, ਹਾਂ ਮਹਾਰਾਜ, ਕਹਿੰਦੇ ਉਹ ਉਂਗਲ ਕੀਤੀ ਸਾਹਮਣੇ, ਕਹਿੰਦੇ ਉਹ ਸਾਹਮਣੇ ਕੀ ਹੈ? ਮਹਾਰਾਜ ਕੁਛ ਨਹੀਂ ਹੈ, ਕਹਿੰਦੇ ਕੁਛ ਤਾਂ ਹੋਏਗਾ। ਕਹਿੰਦੇ ਮਹਾਰਾਜ ਕਿਸੇ ਫੁੱਟੇ ਹੋਏ ਭਾਂਡੇ ਦੀਆਂ ਡੀਕਰੀਆਂ ਹਨ, ਹੋਰ ਕੁਛ ਨਹੀਂ, ਭਾਂਡਾ ਨਹੀਂ ਸਭ ਡੀਕਰੀਆਂ। ਮਹਾਰਾਜ ਕਹਿੰਦੇ ਉਠਾ ਕੇ ਮੇਰੇ ਕੋਲ ਲਿਆ, ਉਠਾ ਕੇ ਲੈ ਆਉਂਦੇ। ਮਹਾਰਾਜ ਕਹਿੰਦੇ ਯਾਦ ਹੈ ਤੁਹਾਨੂੰ, ਤੁਸੀਂ ਕਿਹਾ ਸੀ ਬਾਣੀ ਪੜ੍ਹਦੇ ਹਾਂ ਮਨ ਠਹਿਰਦਾ ਨਹੀਂ, ਇਹ ਬਾਣੀ ਅੰਤਸ਼ਕਰਨ ਚੋਂ ਜ਼ਬਾਨ ਚੋਂ ਨੇਤਰ ਵੇਖਦੀ ਹੈ, ਜ਼ਬਾਨ ਪੜ੍ਹਦੀ ਹੈ, ਅੰਤਸ਼ਕਰਨ ਦੇ ਵਿੱਚੋਂ ਲੰਘ ਜਾਂਦੀ ਹੈ, ਅਤੇ ਸਾਨੂੰ ਉਹਦਾ ਅਸਰ ਤਾਂ ਕੋਈ ਹੁੰਦਾ ਨਹੀਂ ਹੈ। ਕਿਹਾ ਸੀ? ਕਹਿੰਦੇ ਜੀ ਕਿਹਾ ਸੀ। ਕਹਿੰਦੇ ਅੱਜ ਉਹਦਾ ਉੱਤਰ ਦੇਣ ਲੱਗੀ ਹੈ, ਫੇਰ ਤੇ ਖੜੇ। ਸਤਿਗੁਰੂ ਮਹਾਰਾਜ ਸਾਹਿਬ ਕਹਿਣ ਲੱਗੇ, ਆਹ ਮੇਰੇ ਹੱਥ ਦੀ ਜਿਹੜੀਆਂ ਡਿਗਰੀਆਂ ਹਨ, ਇਹਨਾਂ ਨੂੰ ਅੰਗੂਠੇ ਦੇ ਨਾਲ ਚੰਗੀ ਤਰ੍ਹਾਂ ਮਸਲ ਕੇ ਦੇਖੋ ਤਾਂ ਲਿਆ, ਇੱਕ ਕਿਸੇ ਨੂੰ, ਇੱਕ ਦੂਜੇ ਨੂੰ, ਤੀਜੇ ਨੂੰ, ਚੌਥੇ ਨੂੰ ਫੜਾ ਤੀ, ਸਾਰੇ ਸਿਫਤ ਲਾ ਕੇ ਮਨ ਉਹ ਜਦ ਮਲਦੇ ਹੈ ਹੱਥ ਧੰਦਾ ਹੋ ਗਿਆ। ਮਹਾਰਾਜ ਕਹਿੰਦੇ ਕੀ ਹੋਇਆ? ਜੇ ਮਹਾਰਾਜ ਬੜੇ ਹੈਰਾਨੀ ਦੀ ਬਾਤ ਹੈ, ਮਿੱਟੀ ਘੱਟੇ ਦੀ ਪਈਆਂ ਡੀਕਰੀਆਂ ਬਾਰਿਸ਼ ਦੇ ਨਾਲ ਨੰਗੀਆਂ ਹੋਈਆਂ, ਇਹ ਤੁਸਾਂ ਹੁਕਮ ਕੀਤਾ ਇਹਨੂੰ ਮਲੋ ਤੇ ਮਲਿਆ, ਇਹਦੇ ਵਿੱਚੋਂ ਤਾਂ ਕੀ ਨਿਕਲਿਆ, ਧੰਦਾ ਨਿਕਲਿਆ ਇਹਦੇ ਵਿੱਚੋਂ। ਕਹਿੰਦੇ ਕਿਉਂ ਨਿਕਲਿਆ? ਸੱਚੇ ਪਾਤਸ਼ਾਹ ਤੁਸੀਂ ਉਹ ਦੱਸੋ। ਕਹਿੰਦੇ ਕਿਸੇ ਵੇਲੇ ਮਿੱਟੀ ਦਾ ਉਹ ਬਰਤਨ ਸੀ ਜਿਹਦੇ 'ਚ ਕਈ ਸਾਲ ਘੀ ਆਉਂਦਾ ਰਿਹਾ ਤੇ ਜਾਂਦਾ ਰਿਹਾ, ਗੁੱਜੇ ਦੇ ਵਿੱਚੋਂ ਘੀ ਲੰਘਦਾ ਰਿਹਾ ਸਿਰਫ। ਕਹਿੰਦੇ ਪਰ ਘੀ ਦੀ ਥੋੜ੍ਹੀ 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 ਅੰਸ਼ ਹਰ ਰੋਜ਼ ਥੰਧਿਆਈ ਇਹਦੇ ਵਿੱਚ ਰਚਦੀ ਗਈ। ਸਾਰਾ ਘੀ ਨਹੀਂ ਰਚ ਸਕਿਆ, ਲੇਕਿਨ ਥੋੜ੍ਹਾ ਥੋੜ੍ਹਾ ਘੀ ਇਹਦੇ ਵਿੱਚ ਰਚਦਾ ਰਿਹਾ। ਅਖੀਰ ਭਾਂਡੇ ਦੀ ਬੁਨਿਆਦ ਆ ਗਈ, ਭਾਂਡਾ ਟੁੱਟ ਗਿਆ, ਬਰਤਨ ਵਾਲੇ ਨੇ ਬਾਹਰ ਸੁੱਟ ਦਿੱਤਾ, ਇਹ ਮਿੱਟੀ ਦੇ ਵਿੱਚ ਰੁੜ ਗਿਆ, ਘੱਟੇ ਵਿੱਚ ਰੁੜ ਗਿਆ। ਕਹਿੰਦੇ ਹੁਣ ਮੀਂਹ ਪਿਆ ਹੈ, ਡਿਗਰੀਆਂ ਨੰਗੀਆਂ ਹੋ ਗਈਆਂ, ਤੇ ਸੂਰਜ ਦੀਆਂ ਤਿੱਖੀਆਂ ਕਰਨਾ ਇਹਦੇ ਨਾਲ ਜੁੜੀਆਂ ਕਿਰਨਾ। ਕਹਿੰਦੇ ਇਹਨੂੰ ਠੰਡਿਆ ਕਰ ਦਿੱਤਾ ਘੀ ਇਹਦੇ ਚੋਂ ਨਿਕਲਿਆ। ਇਹ ਇਸ ਬਰਤਨ ਦੀ ਕਹਾਣੀ ਹੈ। ਕਹਿੰਦੇ ਇਹੀ ਤੁਹਾਡੇ ਅੰਤਸਕਰਨਾਂ ਦੀ ਕਹਾਣੀ ਹੈ। ਇਹ ਭਾਵੇਂ ਇੱਕ ਬਰਤਨ ਦੀ ਨਿਆਈ ਬਾਣੀ ਉਹਦੇ ਚੋਂ ਲੰਘੀ ਜਾਏ, ਲੰਘੀ ਜਾਏ, ਲੰਘੀ ਜਾਏ, ਪਰ ਕਹਿੰਦੇ ਹਰ ਵਾਰੀ ਬਾਣੀ ਨੇ ਕੁਛ ਨਾ ਕੁਛ ਆਪਣੀ ਥੰਧਿਆਈ ਇਹਦੇ ਵਿੱਚ ਅੰਤਸ਼ਕਰਨ ਦੇ ਛੋੜ ਦੇਣੀ ਹੈ। ਸਿੱਖੋ, ਸਰੀਰ ਦਾ ਭਾਂਡਾ ਫੁੱਟ ਜਾਏਗਾ, ਨਹੀਂ ਰਹੇਗਾ ਹਮੇਸ਼ਾ ਕਿਸੇ ਦਾ, ਪਰ ਸਰੀਰ ਦਾ ਭਾਂਡਾ ਫੁੱਟਣ ਤੋਂ ਵੀ ਜਿਹੜੀ ਨਾਮ ਦੀ ਬਾਣੀ ਦੀ ਥੰਧਿਆਈ ਇਹਦੇ 'ਚ ਰਹਿ ਗਈ, ਅਗਲੇ ਜਨਮ ਵਿੱਚ ਫਿਰ ਉਹੀ ਸੰਸਕਾਰ, ਜਦੋਂ ਗੁਰੂ ਦੇ ਉਪਦੇਸ਼ ਦੀਆਂ ਕਿਰਨਾਂ ਪਈਆਂ, ਮੁੜ ਕੇ ਭਗਤੀ ਦੀ ਸਦਿਆਈ ਮਿਲ ਕੇ ਫਿਰ ਨਿਕਲਣੀ ਸ਼ੁਰੂ ਹੋ ਜਾਣੀ, ਵਿਅਰਥ ਨਹੀਂ ਜਾਵੇ। ਇਹ ਸੜਕੇ ਬਾਣੀ ਜਿਹੜੀ ਹੈ, ਨਾਮ ਰੂਪ ਹੈ, ਗੁਰੂ ਸਰੂਪ ਹੈ, ਬਾਣੀ ਤੋਂ ਤੋੜਨ ਵਾਲੇ ਕੁਛ ਵੀ ਕਹਿਣ, ਕੋਈ ਦਲੀਲਾਂ ਦੇਣ, ਕੋਈ ਮੰਨਣ ਵਾਲੀ ਨਹੀਂ, ਗੁਰੂ ਦੀ ਗੱਲ ਮੰਨਣ ਵਾਲੀ। ਗਾਓ, ਪੜ੍ਹੋ, ਸੁਣਾ ਨਹੀਂ ਪਾਏ। ਇਹ ਪਹਿਲੇ ਦਿਨ ਰਾਗੀ ਸਿੰਘ ਬੋਲ ਰਹੇ ਸੀ, ਅੱਜ ਸੱਤਵਾਂ ਦਿਨ ਮੈਂ ਇਹ ਦਿੱਤੀ ਜਾ ਕੇ ਗੱਲ ਸਮਾਪਤ ਕਰਦੇ, ਕੁਛ ਮਿੰਟ ਮੈਂ ਰੱਖੇ ਨਾ ਅੱਜ ਦੀ ਨੌਜਵਾਨ ਪੀੜ੍ਹੀ ਨਾਲ ਗੱਲ ਕਰਨ ਵਾਲਾ, ਇਹਦੇ ਨਾਲ ਗੱਲ ਸਮਾਪਤ। ਵੈਸੇ ਤਾਂ ਬਹੁਤ ਪੱਖ ਨੇ, ਇਸ ਪੱਖ ਦੇ ਵਿੱਚ ਹੀ ਘੱਟੋ ਘੱਟ ਘੰਟਾ ਇਸੇ ਪੱਖ 'ਚ ਲੱਗਣਾ ਚਾਹੀਦਾ ਸੀ, ਪਰ ਮੈਂ ਆਪਣਾ ਪ੍ਰਕਰਨ ਪੂਰਾ ਕਰਨਾ ਸੀ। 10 ਮਿੰਟ ਦੇ ਵਿੱਚ ਮੈਂ ਆਪਣੀ ਗੱਲ ਸਮਾਪਤ ਕਰਨਾ ਚਾਹੂੰਗਾ, ਕਿਉਂਕਿ ਜੋ ਸਮਾਂ ਅਨਾਊਂਸ ਹੋਇਆ 12:50 'ਤੇ ਮੈਂ ਆਪਣੀ ਵਿਚਾਰ ਸਮਾਪਤ ਕਰਨੀ ਹੈ। ਅੱਜ ਦਾ ਨੌਜਵਾਨ, ਬੱਚਾ ਹੋ ਜਾਂ ਬੱਚੇ, ਕੋਈ ਫਰਕ ਨਹੀਂ ਇਸ ਗੱਲ 'ਚ, ਦੋਨਾਂ ਦੀ ਸੋਚ ਇੱਕ ਹੋਈ ਹੈ ਕਿ ਅਕੇਲੀ ਸਾਡੀ ਆਪਣੀ ਜ਼ਿੰਦਗੀ ਹੈ, ਸਾਡੀ ਆਪਣੀ ਜ਼ਿੰਦਗੀ ਹੈ, ਸੁਤੰਤਰ ਅਸੀਂ ਜੋ ਮਰਜ਼ੀ ਕਰੀਏ। ਕਿਹਨੇ ਕਹਿ ਦਿੱਤਾ ਬੱਚੇ ਤੁਹਾਨੂੰ? ਇਹ ਤਾਂ ਕੋਰਾ ਝੂਠ ਹੈ, ਇਹਦੇ 'ਚ ਤਾਂ 100 ਤੋਂ 1% ਵੀ ਸੱਚ ਨਹੀਂ ਹੈ। ਕਿਉਂ? ਜੇ ਇਸ ਨੂੰ ਧਾਰਮਿਕ ਦ੍ਰਿਸ਼ਟੀਕੋਣ 'ਤੇ ਦੇਖੋਗੇ, ਅਸੂਲ ਦੇ ਪੱਖ 'ਤੇ ਦੇਖੋਗੇ, ਮੈਡੀਕਲ ਸਾਇੰਸ ਦੇ ਪੱਖ 'ਤੇ ਦੇਖੋਗੇ, ਤਾਂ ਤੁਹਾਡਾ ਝੂਠ ਆਪਣੇ ਆਪ ਸਾਬਤ ਹੋ ਜਾਏ। ਕਿ ਮੈਂ ਆਪਣੇ 'ਚ ਮਿਸਾਲ ਦਿੰਦਾ, ਆਹ ਮੇਰਾ ਸਰੀਰ ਜਦੋਂ ਮੈਨੂੰ ਪ੍ਰਾਪਤ ਹੋਇਆ, ਤਾਂ ਇਹ ਸਰੀਰ ਦੇ ਬਣਾਉਣ ਦੇ ਵਿੱਚ ਮੈਂ ਕੀ ਕੀਤਾ? ਤੁਹਾਡੇ 'ਤੇ ਵੀ ਨਹੀਂ ਸਵਾਲ ਹੈ, ਮੇਰੇ 'ਤੇ। ਜੋ ਸਰੀਰ ਦੀਆਂ ਧਾਤੂਆਂ ਹਨ ਇਹ ਇਕੱਠੀਆਂ ਕਰਨ ਦੇ ਵਿੱਚ ਮੈਂ ਕੀਤਾ ਕੁਛ? ਹਰ ਕਿਸੇ ਨੇ, ਮੇਰੀ ਮਾਤਾ ਨੇ, ਮੇਰੇ ਪਿਤਾ ਨੇ, ਉਸ ਰੱਬੀ ਵਿਧਾਨ ਦੇ ਅਨੁਸਾਰ ਮਾਂ ਦੀ ਰਕਤ, ਮਾਂ ਦਾ ਖੂਨ, ਪਿਤਾ ਦਾ ਬੀਜ, ਮਾਂ ਕੀ ਰਕਤ ਪਿਤਾ ਗੁਣ ਧਾਰਾ ਮੂਰਤ ਸੂਰਤ ਕਰ ਦਿੰਦਾ। ਰਕਤ ਬਿੰਦ ਦਾ ਇਹ ਤਨੋ ਸਾਡੇ ਚ ਰੱਥਾਂ ਨੇ ਕਾਹਦਾ ਬਣਿਆ, ਸਾਡੇ ਅੰਦਰ ਜਿਹੜਾ ਖੂਨ ਹੈ ਗੁਰੂ ਪਿਆਰਿਓ, ਇਹ ਖੂਨ ਸਾਡੀ ਮਾਂ ਦਾ ਹੈ। ਮਾਂ ਨੇ ਆਪਣਾ ਖੂਨ ਦੇ ਕੇ ਸਾਡੇ ਸਰੀਰ ਨੂੰ ਸਿੰਜਿਆ। ਪਿਤਾ ਦੀ ਬਿੰਦ ਤੋਂ, ਮਾਂ ਦੀ ਰਕਤ ਤੋਂ ਸਾਡਾ ਸਰੀਰ ਬਣਿਆ। ਇਹ ਤਾਂ ਇਉਂ ਹੈ ਜਿਵੇਂ ਮਕਾਨ ਦਾ ਮਾਲਕ ਕੋਈ ਹੋਰ ਹੋਵੇ, ਬਸਣ ਦੇ ਲਈ ਕਿਸੇ ਨੂੰ ਤਰਸ ਕਰਕੇ ਕਹਿ ਦੇ ਤੂੰ ਇਹਦੇ 'ਚ ਰਹਿ ਸਕਦਾ, ਇਹਦਾ ਮੈਂ ਕੋਈ ਕਿਰਾਇਆ ਨਹੀਂ ਲਊਂਗਾ, ਤੂੰ 4 ਦਿਨ ਕੱਟ ਲਿਆ ਇਹਦੇ ਵਿੱਚ, ਕੋਈ ਬਾਤ ਨਹੀਂ, ਮੇਰੇ ਕੋਲ ਬਥੇਰੇ ਮਕਾਨ ਨੇ, ਕੋਈ ਤਰਸ ਕਰਕੇ ਦੇ ਦੇਵੇ। ਉਹ ਮਕਾਨ ਦਾ ਕੀ ਲੱਗਦਾ? ਉਹ ਵੜ ਕੇ ਮਕਾਨ 'ਚ ਕਹੇ ਵੀ ਮਕਾਨ ਬਣਾਉਣ ਵਾਲਾ ਹੁੰਦਾ ਕੌਣ ਹੈ, ਮੇਰੀ ਜ਼ਿੰਦਗੀ ਸੁਤੰਤਰ ਹੈ, ਫਿਰ ਡੰਗਾ ਹੀ ਖਾਊਗਾ ਉਹ। ਇਹ ਸਾਡਾ ਸਰੀਰ ਸਾਡੇ ਮਾਤਾ ਪਿਤਾ ਦੇ ਸਰੀਰ ਦੀਆਂ ਅੰਸ਼ਾਂ ਤੋਂ ਬਣਿਆ ਹੋਣ ਕਰਕੇ ਜਿੰਨੀ ਦੇਰ ਤੱਕ ਮਾਂ ਪਿਓ ਜੀਵਦੇ ਨੇ, ਸਰੀਰ ਦੇ ਮਾਲਕ ਉਹੀ ਰਹਿਣਗੇ, ਅਸੀਂ ਨਹੀਂ। ਬਰਤਨ ਵਾਸਤੇ ਨਹੀਂ ਦੱਸਿਆ ਸਾਨੂੰ, ਲੇਕਿਨ ਇਹ ਸਰੀਰ ਰਹੂਗਾ ਉਹਨਾਂ ਦੇ ਹੁਕਮ ਦੇ ਵਿੱਚ, ਬਾਹਰ ਨਹੀਂ ਜਾ ਸਕਦਾ। ਅੱਜ ਐਸਾ ਨਾ ਹੁੰਦਾ ਤਾਂ ਭਗਵਾਨ ਰਾਮ ਜੀ ਨੂੰ 14 ਸਾਲ ਦਾ ਬਰਬਾਦ ਜਾਣ ਦੀ ਕੋਈ ਲੋੜ ਨਹੀਂ ਸੀ। ਪਿਤਾ ਨੇ ਆਹ ਹੁਕਮ ਕਰ ਦਿੱਤਾ, ਦਸ਼ਰਥ ਨੇ, ਬੇਟਾ ਤੈਨੂੰ 14 ਸਾਲ ਦਾ ਬਨਵਾਸ, ਭਰਤ ਨੂੰ 14 ਸਾਲ ਦਾ ਰਾਜ। ਕਹਿੰਦੇ ਪਿਤਾ ਜੀ, ਇੱਕ ਵਾਰ ਨਹੀਂ ਪੁੱਛਿਆ ਪਿਤਾ ਮੇਰਾ ਕਸੂਰ ਕੀ ਹੈ, ਬਦਨ ਕਕੀਰ ਨੂੰ ਤੈਅ ਦਿੱਤਾ ਹੋਊਗਾ, ਤੇਰੀ ਆਪਣੀ ਗੱਲ ਹੋਊਗੀ, ਮੈਂ ਰਾਜ ਕਰਨ ਦਾ ਹੱਕਦਾਰ ਹੋ ਕੇ ਜੰਗਲਾਂ 'ਚ ਜਾਵਾਂ? ਜੇ ਅੱਜ ਦਾ ਪੁੱਤਰ ਹੁੰਦਾ ਤਾਂ ਦਸ਼ਰਥ ਦੇ ਨਾਲ ਝਗੜਾ ਕਰਦਾ, ਔਰ ਦਸ਼ਰਥ ਇਹ ਕਹਿੰਦਾ ਸੀ ਪੁੱਤਰ ਮੈਂ ਤਾਂ ਬੰਨਿਆ ਹੋਇਆ ਬਚਨ ਦਾ, ਸਾਰੀ ਪ੍ਰਜਾ ਤੇਰੇ ਵੱਲ ਹੈ, ਤੂੰ ਵਿਦਰੋਹ ਕਰ ਦੇ। ਹੱਸ ਕੇ ਰਾਮ ਜੀ ਕਹਿੰਦੇ ਪਿਤਾ ਮੈਂ ਪੁੱਤਰ ਹੋਣ ਨੂੰ ਕਲੰਕ ਲਵਾ ਦਿਆਂ, ਉਹ ਪੁੱਤਰ ਕਹਦਾ ਹੈ ਜਿਹੜਾ ਪਿਤਾ ਦੀ ਆਗਿਆ ਦਾ ਪਾਲਣ ਨਾ ਕਰੇ, ਇਸ ਲਈ ਮੈਂ ਧਰਮ ਦੀ ਪਾਲਣਾ ਕਰਾਂਗਾ, ਮੈਨੂੰ ਰਾਜ ਦੀ ਕੋਈ ਲੋੜ ਨਹੀਂ। ਜਗਲ ਉਤਰੇ, ਦੁਆਬਰ ਦਾ ਇਤਿਹਾਸ ਸਾਹਮਣੇ ਹੈ, ਮਾਂ ਨੇ ਵੱਟ ਕੇ ਮੂੰਹ ਦੇ ਚਪੇੜਾਂ ਮਾਰੀਆਂ, ਰੱਸੀ ਨਾਲ ਬੰਨ ਲਿਆ, ਔਰ ਉੱਖਲ ਦੇ ਨਾਲ ਬੰਨ ਕੇ ਕੁੱਟਿਆ ਭਗਵਾਨ ਕ੍ਰਿਸ਼ਨ ਨੂੰ, ਮੈਨੂੰ ਮਿਹਣੇ ਮਾਰਦੀਆਂ ਗਵਾਲਣਾ, ਕਹਿੰਦੀਆਂ ਤੂੰ ਮੱਖਣੀ ਦਿੰਦਾ, ਲੋਕਾਂ ਦੀਆਂ ਮੱਖਣੀਆਂ ਖਾ ਜਾਂਦੇ ਤੂੰ। ਨਾਲ ਤੋੜਿਆ ਗਿਆ, ਭਗਵਾਨ ਵਿਸ਼ਨੂੰ ਦੇ ਦਰਬਾਰ ਵਿੱਚ ਜਾ ਕੇ ਕਹਿੰਦਾ ਭਗਵਾਨ ਇਹ ਮੈਂ ਕਿਲੇਲਾ ਦੇਖ ਰਿਹਾ ਜੀ, ਤੂੰ ਰਾਕਸ਼ ਡਰਦੇ ਨੇ, ਇੱਕ ਮੂਲੀ ਮਾਂ ਦੇ ਮੂਹਰੇ ਦੌੜਿਆ ਫਿਰਦਾ, ਕੁੱਟ ਖਾ ਰਿਹਾ ਤੂੰ। ਭਗਵਾਨ ਜੀ ਕਹਿਣ ਲੱਗੇ ਨਾਲ ਅਸਲ ਵਿੱਚ ਮਾਂ ਦਾ ਰਿਸ਼ਤਾ ਹੀ ਐਸਾ ਹੈ, ਭਗਵਾਨ ਕੀ ਜਦੋਂ ਮਾਂ ਦੇ ਪੇਟ ਦੇ ਵਿੱਚ ਨੂੰ ਹੋ ਕੇ ਜਨਮ ਲੈ ਲਵੇ, ਉਹ ਸਰੀਰ ਦੇ ਉੱਤੇ ਮਾਂ ਦਾ ਹੀ ਅਧਿਕਾਰ ਹੈ, ਪਿਓ ਦਾ ਹੀ ਅਧਿਕਾਰ ਹੈ, ਕੁੱਟੇ ਮਾਰੇ ਕੁਛ ਕਰੇ, ਮੇਰਾ ਉਹਦੇ 'ਤੇ ਜ਼ੋਰ ਕੋਈ, ਭਗਵਾਨ ਜੀ ਅਗਰ ਹੈ। ਇਹ ਅੱਜ ਦਾ ਬੱਚਾ ਵੀ ਸਾਡੀ ਜ਼ਿੰਦਗੀ 'ਚ ਸੁਤੰਤਰ ਹੈ। ਚਲੋ ਹੋਰ, ਸਾਡੇ ਜਿਹੜੇ ਗੁਰੂ ਦੇ ਸਿੱਖ ਹਾਂ ਉਹਨੂੰ ਉੱਧਰ ਆਓ। ਗੁਰੂ ਨਾਨਕ ਕੀ ਮਾੜਾ ਕੰਮ ਕੀਤਾ ਸੀ? ਗੁਰੂ ਨਾਨਕ ਨੇ ਚੋਹਣ ਟਾਣੇ ਜਾ ਕੇ ਭੁੱਖੇ ਸਾਧਨ ਨੂੰ 7 ਦਿੰਦਿਆਂ ਨੂੰ ਰੋਟੀਆਂ ਦਿੱਤੀਆਂ ਸੀ, 20 ਰੁਪਏ ਦਾ ਸੱਚਾ ਸੌਦਾ ਹੀ ਕੀਤਾ ਸੀ। ਅਤੇ ਫਿਰ ਮਹਿਤਾ ਜੀ ਨੇ ਕੀ ਕੀਤਾ? ਭਾਈ ਸੰਤੋਖ ਸਿੰਘ ਕਹਿੰਦੇ ਨੇ ਚਪੇੜਾ ਗਿਣ ਕੇ ਨਹੀਂ ਮਾਰੀ ਹੁੰਦੀ, ਸੱਜੇ ਹੱਥ ਦੇ ਨਾਲ ਗੁਰੂ ਸਾਹਿਬ ਦੇ ਖੱਬੇ ਮੂੰਹ ਦੇ ਉੱਤੇ ਅਤੇ ਖੱਬੇ ਹੱਥ ਦੇ ਨਾਲ ਸੱਜੇ ਮੂੰਹ ਦੇ ਉੱਤੇ ਦੋਨਾਂ ਹੱਥਾਂ ਨਾਲ ਚਪੇੜਾ ਮਾਰਦਾ ਸੀ। ਮੈਂ ਤਾਂ ਇੰਨਾ ਗੁੱਸੇ ਦੇ ਵਿੱਚ ਆਇਆ ਸੀ। ਭਾਈ ਸੰਤੋਖ ਸਿੰਘ ਕਹਿੰਦੇ ਨੇ ਗੁਰੂ ਸਾਹਿਬ ਦਾ ਗੋਰਾ ਸ਼ੁਭ ਰੰਗ, ਕਹਿੰਦੇ ਨੀਲ ਪੈ ਗਏ ਮੇਰੇ ਸੱਚੇ ਪਾਤਸ਼ਾਹ ਦੇ, ਔਰ ਨੀਲ ਇਸ ਤਰ੍ਹਾਂ ਪੈ ਗਏ ਕਹਿੰਦੇ ਜਿਵੇਂ ਚਿੱਟੇ ਕਮਲ ਦੇ ਉੱਤੇ ਕਿਤੇ ਕਾਲਾ ਜਿਹਾ ਭੋਗਾ ਆ ਕੇ ਬਹਿ ਜਾਏ, ਇਹ ਪੁਰਨ ਤੁਲਨਾ ਦਿੱਤੀ ਹੈ। ਪਰ ਇੱਕ ਵਾਰ ਵੀ ਗੁਰੂ ਨਾਨਕ ਨੇ ਇਹ ਨਹੀਂ ਕਿਹਾ ਕਿ ਬਾਪੂ ਕਿਉਂ ਮਾਰਦੇ, 20 ਰੁਪਏ ਕੀ ਹੁੰਦੇ ਨੇ, ਰਾਏ ਬੁਲਾਰ ਦੇ ਤਾੜਿਆ ਉਹ ਅਲੱਗ ਹੈ। ਕਿਉਂ? ਗੁਰੂ ਨਾਨਕ ਦੱਸਣਾ ਚਾਹੁੰਦਾ ਸੀ ਕਲਯੁਗ ਦੇ ਨੌਜਵਾਨੋ, ਬਾਪ ਦਾ ਅਧਿਕਾਰ ਕੀ ਹੈ? ਇੱਕ ਅਵਤਾਰੀ ਪੁੱਤ ਨੂੰ ਉਹਦਾ ਸੰਸਾਰੀ ਪਿਤਾ, ਗਲਤੀ ਪਿਤਾ ਵੀ ਤੇ ਕੁੱਟ ਪੁੱਤਰ ਖਾ ਰਿਹਾ, ਤੇ ਇਤਰਾਜ ਜ਼ਿੰਦਗੀ ਜਗਤ ਕੀਤਾ ਹੀ। ਤੇ ਅੱਜ ਦਾ ਨੌਜਵਾਨ ਕਿਵੇਂ ਸੁਤੰਤਰ ਹੈ? 2 ਮਿੰਟ ਜੇ ਉੱਤੇ ਚਲੇ ਗਏ ਤਾਂ ਕਿਵੇਂ ਕਰਨੀ? ਪ੍ਰਬੰਧਕਾਂ ਨੇ ਵੀ ਆਪਣੇ ਵੀ, ਮੈਂ ਆਪ ਜੀ ਨੂੰ ਗੱਲ ਇਹਦੇ ਨਾਲ ਸਮਾਪਤ ਕਰਨਾ। ਇੱਧਰ ਸਿੰਘਾਪੁਰ ਵੀ ਆ ਗਏ, ਇੱਕ ਪੰਜਾਬ ਦਾ ਨੌਜਵਾਨ, ਤੇ ਬਹੁਤ ਜ਼ਰੂਰੀ ਹੈ ਨੌਜਵਾਨੋ ਘਰ ਘਰ ਜਾ ਕੇ ਸੁਣਾਉਣੀ ਹੈ। ਜਿੰਨੇ ਵੀ ਸਰੋਤੇ ਬੈਠੇ ਨੇ ਕਮ ਸੇ ਕਮ ਆਪਣੇ ਘਰ ਜਾ ਕੇ ਸਾਖੀ ਜ਼ਰੂਰ ਸੁਣਾਏ, ਇਹ ਉਸ ਨੌਜਵਾਨ ਦੀ ਜੋਧਰੀ ਹੈ। ਪੰਜਾਬ ਦੀ ਧਰਤੀ 'ਚ ਇੱਕ ਬੱਚਾ ਪੈਦਾ ਹੋਇਆ ਤੇ ਅਜੇ ਛੋਟਾ ਹੀ ਸੀ, ਬਾਪ ਮਰ ਗਿਆ। ਮਾਂ ਨੇ ਬਹੁਤ ਮੁਸ਼ਕਲਾਂ ਦੇ ਨਾਲ ਬੱਚੇ ਨੂੰ ਪਾਲਿਆ। ਇੱਕ ਮਨ ਦੇ ਵਿੱਚ ਖਿਆਲ ਵੀ ਪਿਓ ਤਾਂ ਇਹਦਾ ਨਹੀਂ ਰਿਹਾ, ਮੈਂ ਬਾਪ ਬਣ ਕੇ ਦਿਖਾਵਾਂ ਲੋਕਾਂ ਨੂੰ, ਚੰਗੇ ਸਕੂਲ ਵਿੱਚ ਐਜੂਕੇਸ਼ਨ ਦਿੱਤੀ, ਬੱਚਾ ਪੜ੍ਹਨ ਨੂੰ ਹੁਸ਼ਿਆਰ ਨਿਕਲਿਆ, ਉਹ ਫਸਟ ਆਉਣ ਲੱਗ ਪਿਆ। ਅਤੇ ਪਰ ਥੋੜ੍ਹਾ ਜਿਹਾ ਚਿੜਚਿੜਾ ਸੁਭਾਅ, ਮਾਂ ਨਾਲ ਝਗੜਾ, ਥੋੜ੍ਹੀ ਥੋੜ੍ਹੀ ਗੱਲ ਪਿੱਛੇ ਕਰਨਾ। ਮਾਂ ਨੇ ਬੜਾ ਸਮਝਾਉਣਾ ਪਰ ਨਹੀਂ, ਉਹਨੇ ਕਿਹਾ ਕਰੋ ਬਾਪ ਬਾਹਰ ਆਇਆ, ਪਿਤਾ ਹੁੰਦਾ ਅਤੇ ਉਹ ਲੜ ਨਾਲ ਝਗੜਾਉਂਦੀ ਸੀ, ਨਹੀਂ ਬੱਚਾ ਸੁਣਿਆ। ਅਤੇ ਮਾਂ ਖੁਸ਼ੀ ਦੇ ਵਿੱਚ ਸਕੂਲ ਵਿੱਚ ਗਈ, ਮੇਰਾ ਪੁੱਤ ਫਸਟ ਆਇਆ, ਮੈਂ ਟੀਚਰਾਂ ਦਾ ਧੰਨਵਾਦ ਕਰਿਆ। ਮਾਂ ਆ ਕੇ ਲੜ ਪਿਆ, ਕਹਿੰਦਾ ਅੱਜ ਤੋਂ ਬਾਅਦ ਨਾ ਖਬਰਦਾਰ ਹੋ ਜਾਈਏ ਤੇਰੇ ਸਕੂਲ 'ਚ ਗਈ। ਕਹਿੰਦੀ ਪੁੱਤ ਕੀ ਹੋ ਗਿਆ ਜਿਵੇਂ ਸਕੂਲ 'ਚ ਗਈ? ਲੋਕਾਂ ਦੀ ਮਾਵਾਂ ਨਹੀਂ ਜਾਂਦੀਆਂ, ਲੋਕਾਂ ਦੀਆਂ ਮਾਵਾਂ ਜਾਂਦੀਆਂ, ਆਪਣੀ ਸ਼ਕਲ ਦੇਖੀਏ ਤਾਂ ਕਹਿੰਦੀਆਂ। ਉਸ ਦੀਦੀ ਦੀ ਇੱਕ ਅੱਖ ਹੈ ਨਹੀਂ ਸੀ, ਇੱਕ ਅੱਖ ਤੋਂ ਕਾਣੀ ਸੀ। ਮੇਰੇ ਹਾਣ ਦੇ ਕਹਿੰਦੇ ਤੇਰੀ ਮਾਂ ਕਾਣੀ ਹੈ, ਇਸ ਲਈ ਸਕੂਲ ਲਗਾ, ਚੰਗਾ ਬੇਟਾ ਮੈਂ ਨਹੀਂ ਆਉਂਦੀ ਸਕੂਲ, ਤੇਰੀ ਇੱਜ਼ਤ ਹੋਣੀ ਚਾਹੀਦੀ ਹੈ। ਆਪ ਦੱਸਿਆ ਨਾ ਕਿਹੜੇ ਸਕੂਲ ਜਾਣ ਤੋਂ ਮਾਣ ਮੁੰਡਾ, ਤਾਂ ਲੋਕਾਂ ਤੋਂ ਪਤਾ ਲੱਗਿਆ, ਫਿਰ ਫਸਟ ਆਉਂਦਾ ਚਲਿਆ ਗਿਆ, ਮੈਟ੍ਰਿਕ ਕਰ ਗਿਆ, ਬੀ ਕਰ ਗਿਆ। ਉਸ ਤੋਂ ਬਾਅਦ ਦਾਣਾ ਪਾਣੀ ਬਾਹਰ ਦਾ ਸੀ, ਉਹ ਇੱਧਰ ਸਿੱਧਾ ਪੈ ਗਿਆ। ਇਹ ਨੌਜਵਾਨ ਜੀਵਦਾ ਜੇ ਚੰਗੀ ਬਾਤ ਉਹਨੂੰ ਟੀਵੀ 'ਤੇ ਆ ਕੇ ਕਹਿਣਾ ਚਾਹੀਦਾ। ਅਤੇ ਉਸ ਨੌਜਵਾਨ ਨੇ ਇੱਧਰ ਆ ਕੇ ਮਾਂ ਨੂੰ ਚਿੱਠੀ ਪਾਉਣੀ ਬੰਦ ਕਰ ਦਿੱਤੀ, ਚੇਤੇ ਨਹੀਂ। ਮਾਂ ਵਿਚਾਰੀ ਤਰਸਿਆ ਕਰੇ ਵੀ ਪੁੱਤ ਚਿੱਠੀ ਵੀ ਨਹੀਂ ਪਾਉਂਦਾ, ਮੈਂ ਜੀਵਨ ਦਾ ਆਦਤ ਸਾਰਾ। ਅਤੇ ਇੱਧਰ ਸਿੰਘਾਂ ਬੜੀ ਉਹਨੇ ਇੱਕ ਬੀਜੀ ਦੇ ਨਾਲ ਵਿਆਹ ਕਰਾ, ਮਾਂ ਨੂੰ ਨਹੀਂ ਦੱਸਿਆ। ਕਿਉਂ? ਜ਼ਿੰਦਗੀ ਸੁਤੰਤਰ ਹੈ, ਮਾਂ ਕੌਣ ਹੁੰਦੀ ਆ? ਮਾਂ ਨੂੰ ਪਤਾ ਚੱਲਿਆ ਵੀ ਪੁੱਤਰ ਨੇ ਵਿਆਹ ਕਰ, ਇਕੱਲਾ ਇਕੱਲਾ ਬੇਟਾ ਸੀ, ਜੇ ਆਪਣੀ ਮਰਜ਼ੀ ਨਾਲੇ ਕਰਾਉਂਦੇ ਸੀ ਮੈਂ ਤਾਂ ਸਹਿਮਤ ਹੋ ਜਾਣਾ ਸੀ ਨਾ। ਮੇਰੀਆਂ ਅੰਦਰਾਂ ਨੂੰ ਲੋਹ ਦਿੱਤੀਆਂ, ਮੈਂ ਨੂੰ ਰਾਣੀ ਦਾ ਪਿਆਰ ਕਰਦੀ, ਮੈਂ ਇੱਕੋ ਹੀ ਬੱਚਾ ਵਿਆਹਣਾ ਸੀ ਜ਼ਿੰਦਗੀ 'ਚ। ਅਤੇ ਮਾਈ ਨੇ ਫੋਨ ਲਿਆ ਕਿਸੇ ਗੁਆਂਢੀ ਦੇ ਕੋਲ, ਜਿਹੜੇ ਉਹਦੇ ਮਿੱਤਰ ਦੋਸਤਾਂ ਕੋਲ ਆਉਂਦੇ ਸੀ ਫੋਨ, ਉਹਨਾਂ ਕੋਲ ਫੋਨ ਲਿਆ। ਫੋਨ ਲੈ ਕੇ ਮਾਈ ਨੇ ਕਾਲ ਕੀਤੀ ਅਤੇ ਕੁਦਰਤੀ ਨੂੰ ਰਾਣੀ ਘਰ ਸੀ, ਪੁੱਤਰ ਹੈ ਨਹੀਂ ਸੀ। ਉਹਨੇ ਤਾਂ ਕਿਹਾ ਹੈਲੋ ਕਰੀ, ਕਿਹਾ ਬੇਟਾ ਤੁਸੀਂ ਕੌਣ ਬੋਲਦੇ ਹੋ? ਉਹਨੇ ਕਿਹਾ ਜੀ ਮੈਂ, ਉਹਦਾ ਨਾਮ ਹੈ ਜਿਹੜੀ ਵਾਈਫ ਬੋਲਦੀ ਹੈ। ਕਿਹਾ ਬੇਟਾ ਮੈਂ ਉਹਦੀ ਮਾਂ ਬੋਲਦੀ। ਜੀ ਇਹ ਕਿਵੇਂ ਹੋ ਸਕਦਾ, ਮੈਨੂੰ ਤਾਂ ਤੁਹਾਨੂੰ ਕਦੇ ਦੱਸਿਆ ਨਹੀਂ ਉਹਨੇ ਕਿ ਮੇਰੀ ਮਾਂ ਨਹੀਂ ਹੈਗੀ। ਉਹਨੇ ਕਿਹਾ ਪੁੱਤ ਵੀ ਉਹਨੂੰ ਕਹੀ ਮੈਨੂੰ ਕਾਲ ਕਰ ਦੇ। ਉਹਨੇ ਆ ਕੇ ਕਿਹਾ ਵੀ ਇਸ ਤਰ੍ਹਾਂ ਕਰਕੇ ਤੇਰੀ ਤੂੰ ਐਂ ਹੁਣ ਤੱਕ ਦੱਸਿਆ ਨਹੀਂ ਮੈਨੂੰ, ਝਗੜਾ ਕਰਨ ਲੱਗੀ, ਕਹਿੰਦੇ ਤੇਰੀ ਮਾਂ? ਉਹ ਕਹਿੰਦਾ ਨਹੀਂ ਮੇਰੀ ਤਾਂ ਮਾਂ ਹੈ ਨਹੀਂ। ਉਹਨੇ ਕਾਲਜੀ ਨੇ ਕੀ ਕਿਹਾ, ਕਹਿੰਦੇ ਵੀ ਐਵੇਂ ਕਿਸੇ ਸਿਰ ਫਿਰ ਕੁੜੀ ਨੇ ਕਰ ਦਿੱਤੀ, ਉਹ ਕਾਲ ਮੇਰੀ ਨਹੀਂ ਆਉਂਦੀ। ਉਹ ਕਹਿੰਦੇ ਚੱਲ ਫਿਰ ਕੋਈ ਗੱਲ, ਕਿਉਂਕਿ ਨੂੰ ਰਾਣੀ ਚਾਹੁੰਦੀ ਸੀ ਵੀ ਮੈਂ ਵਿਆਹ ਉੱਥੇ ਕਰਾਵਾਂ ਜਿੱਥੇ ਸੱਸ ਨਾ ਹੋਵੇ। ਉਹ ਪੜ੍ਹਦਾ ਰੱਖਿਆ ਸੀ ਇਸ ਕਰਕੇ ਵੀ ਹੈ ਹੀ ਨਹੀਂ, ਜੂਦੀ ਮਾਰ ਦਿੱਤੀ। ਕਿਉਂ? ਆਪ ਦਾ ਸੱਸ ਮੰਨਣਾ ਨਹੀਂ ਨਾ ਹੈ ਕਿ ਆਪ ਤੁਸੀਂ ਨੌਜਵਾਨ ਜਿਹੜੀਆਂ ਬੱਚੀਆਂ ਅੱਜ ਤੇ ਕਦੇ ਤੁਸੀਂ ਵੀ ਸੱਸਾਂ ਬਣਾਉਂਦੀਆਂ। ਜਿੰਨੀ ਦੇਰ ਤੱਕ ਸੱਸ ਆਪਣੀ ਨੂੰਹ ਨੂੰ ਧੀ ਨਹੀਂ ਸਮਝਦੀ, ਜਿੰਨੀ ਦੇਰ ਤੱਕ ਨੂੰਹ ਆਪਣੀ ਸੱਸ ਨੂੰ ਧੀ ਨਹੀਂ ਸਮਝਦੀ ਤੇ ਧੀ ਆਪਣੀ ਸੱਸ ਨੂੰ ਮਾਂ ਨਹੀਂ ਸਮਝਦੀ, ਝਗੜਾ ਇੱਕ ਨਹੀਂ ਹੁੰਦਾ, ਦੋਨੇ ਪਾਸੇ ਸੁਧਾਰਨੀ ਹੋ। ਤੇ ਮਾਂ ਨੇ ਬੜਾ ਹੌਸਲਾ ਕੀਤਾ, ਉਹਨੇ ਟਿਕਟ ਕਢਾਈ, ਪਾਸਪੋਰਟ ਬਣਾਇਆ, ਉਹਦੇ ਵੀਜ਼ੇ ਸੌਖੇ ਮਿਲਦੇ ਸੀ, ਡੀਲੀ ਕੀਤੀ ਸੀ ਕੁਛ। ਉਹ ਮਾਈ ਲੈ ਕੇ ਉਸ ਐਡਰੈਸ 'ਤੇ ਉਹਦੇ ਘਰ ਪਹੁੰਚੀ, ਨਾ ਉਹਨੂੰ ਪਤਾ ਨਾ ਪੁੱਤ ਨੂੰ ਪਤਾ ਵੀ ਮਾਂ ਇੱਥੇ ਆ ਗਈ। ਅਤੇ ਕੁਦਰਤੀ ਘਰ ਵਾਲ ਉਹ ਫੇਰ ਨਹੀਂ, ਉਹ ਕਦੇ ਡਿਊਟੀ 'ਤੇ ਗਏ, ਡੋਰ ਖੜਕਾਇਆ, ਨੂੰ ਰਾਣੀ ਬਾਹਰ ਨਿਕਲੀ। ਉਹਨੇ ਕਿਹਾ ਦੱਸੋ ਜੀ ਡੋਰ ਖੜਕਾਇਆ? ਮੈਂ ਕਿਹਾ ਬੇਟਾ ਇਹ ਨਾਂ ਲਿਆ ਉਹਦਾ ਵੀ ਉਹਦੇ ਘਰ ਆ, ਉਸ ਦੇ ਘਰ ਹੈ ਤੁਸੀਂ? ਮੈਂ ਜੀ ਉਹਨਾਂ ਦੀ ਵਾਈਫ ਹਾਂ। ਕਿਹਾ ਬੇਟਾ ਫਿਰ ਤੂੰ ਦਰਵਾਜ਼ੇ 'ਤੇ ਖੜੀ ਗੱਲਾਂ ਕਰੀ ਜਾਂਦੀਆਂ, ਬੇਟਾ ਤੂੰ ਮੇਰੀ ਨੂੰਹ ਰਾਣੀ ਹੈ, ਮੈਂ ਉਹਦੀ ਮਾਂ, ਦਰਵਾਜ਼ਾ ਖੋਲ। ਕਹਿੰਦੇ ਠੀਕ ਹੈ ਚਲੋ ਆ ਜਾਓ ਤੁਸੀਂ, ਮੈਂ ਗੱਲ ਕਰਦੀ ਹਾਂ। ਫੋਨ ਕੀਤਾ, ਕਹਿਣ ਲੱਗੇ ਤੂੰ ਤਾਂ ਕਹਿੰਦਾ ਸੀ ਮਾਂ ਮੇਰੀ ਹੈ ਨਹੀਂ, ਤਾਂ ਘਰ ਪਹੁੰਚ ਗਈ ਆ ਕੇ। ਜਿਹੜੇ ਭਾਈ ਤੋਂ ਡਰਦੀ ਸੀ ਹੋ ਗਿਆ ਉਹ ਬਾਹਰ ਦਿੱਤਾ ਜਾਣ ਨੂੰ। ਉਹ ਕਹਿਣ ਲੱਗਾ ਮੇਰੀ ਕੋਈ ਮਾਂ ਨੀ, ਕਿਸ ਤਰ੍ਹਾਂ ਦੀ ਬੁੜੀ ਹੈ? ਕਹਿੰਦੀ ਇਹ ਅੱਖਾਂ ਦੇ ਪਾਣੀ ਹੈ, ਕਹਿੰਦੇ ਧੱਕੇ ਮਾਰ ਕੇ ਬਾਹਰ ਕੱਢਦੇ, ਮੇਰੀ ਕੁਛ ਨਹੀਂ ਲੱਗਦੀ ਹੈ। ਧਿਆਨ ਕਰਿਓ ਵੀ ਉਹ ਅੱਜ ਕੀ ਹੋ ਰਿਹਾ, ਗੁਰਬਾਣੀ ਦੀ ਕਥਾ ਤਾਂ ਸੁਣ ਲਓ ਜਿੰਨੀ ਮਰਜ਼ੀ, ਸਭ ਤੋਂ ਇਹੀ ਸੁਣਾਈ ਹੈ, ਪਰ ਅੱਜ ਇਹ ਦੁੱਖ ਦੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕਰਦੇ ਹਾਂ। ਨੂੰ ਰਾਣੀ ਨੇ ਫੜਕੇ ਮਾਈ ਨੂੰ ਧੱਕੇ ਦੇ ਕੇ ਬਾਹਰ ਕੱਢ, ਜਾਂ ਦਫਾ ਹੋ ਕਿਧਰੋਂ ਆ ਜਾ ਪਾਗਲ ਨਾ ਹੋਵੇ ਕਿਸੇ ਜ਼ਮਾਨੇ ਦੀ, ਧੱਕੇ ਤੇ ਮੇਰੇ ਘਰ ਵਾਲੇ ਦੀ ਮਾਂ ਬਣੀ ਜਾਂਦੀ ਹੈ, ਫੋਨ ਤਾਂ ਹੀ ਕਰਿਆ ਸੀ। ਰੋ ਕੇ ਕਹਿੰਦੀ ਹਾਂ ਮੇਰੀ ਗਲਤੀ ਨਾਲ ਕਰ ਬੈਠਾ, ਕੋਈ ਬਾਤ ਨਹੀਂ, ਦਰਸੀਸ ਨਹੀਂ ਦਿੱਤੀ ਪੋਤੇ ਵਾਪਸ ਆ। ਥੋੜੇ ਜਿਹੇ ਦਿਨਾਂ ਤੋਂ ਬਾਅਦ ਮਾਈ ਇਸ ਹੋਕੇ ਦੇ ਪ੍ਰਾਣ ਗਿਆ। ਗਵਾਂਢੀਆਂ ਨੇ ਫੋਨ ਕੀਤਾ, ਨਲਾਇਕਾ ਉਹ ਜਿਉਂਦੀ ਜਿਉਂਦੀ ਮਾਂ ਕੋਲ ਤਾਂ ਨਹੀਂ ਆਇਆ, ਹੁਣ ਸੰਸਕਾਰ ਤਾਂ ਕਰਦੇ ਆ ਕੇ ਸੰਸਕਾਰ ਦੇ ਲਈ ਫਿਰ ਪਹੁੰਚੇ। ਚਲੋ ਇਹ ਵੀ ਚੰਗਾ ਕੀਤਾ ਵੀ ਮਾਈ ਦਾ ਸੰਸਕਾਰ ਕਰ, ਉਹ ਕਿਉਂ ਪਹੁੰਚਿਆ? ਲੋਕੀ ਕਹਿਣਗੇ ਲੋਕ ਲਾਜ ਨੂੰ ਮਾਂ ਦਾ ਰਿਸ਼ਤਾ ਕੋਈ ਨਹੀਂ, ਲੋਕਾਂ ਦਾ ਰਿਸ਼ਤਾ, ਲੋਕ ਆਪਣਾ ਦਸਤ ਕਰਦੇ, ਲੋਕਾਂ ਦਾ ਨਾ ਕਰਦੇ ਪਹੁੰਚਿਆ। ਪ੍ਰਸਾਦ ਸਿੰਘ ਜੀ ਫਿਰ ਵੀ ਰਿਸ਼ਤਾ ਐਸਾ ਮਾਂ ਦੀ ਲਾਸ਼ ਨੂੰ ਦੇਖ ਕੇ ਮੰਨਦਾ ਹੈ, ਮਰਨਾ ਚਾਹੀਦਾ। ਸੰਸਕਾਰ ਕੀਤਾ, ਸੰਸਕਾਰ ਕਰਨ ਤੋਂ ਬਾਅਦ ਲੋਕੀ ਆਏ ਇਕੱਠੇ ਹੋ ਕੇ, ਨੌਜਵਾਨਾਂ ਇੰਨਾ ਨਿਰਮੋਲਾ ਹੋ ਗਿਆ, ਤੇਰੀ ਮਾਂ ਰੋਜ਼ ਤੜਫਦੀ ਸੀ ਤੈਨੂੰ ਮਿਲਣ ਵਾਸਤੇ, ਤੂੰ ਕਦੇ ਚਿੱਠੀ ਨਹੀਂ ਸੀ ਪਾਉਂਦਾ, ਕਦੇ ਫੋਨ ਨਹੀਂ ਸੀ ਕਰਦਾ, ਇਹ ਵੀ ਸਾਨੂੰ ਹੋਰ ਤਾਂ ਪਤਾ ਨਹੀਂ ਤੁਹਾਡੇ ਘਰ ਦਾ, ਤੁਸੀਂ ਜਾਣੋ ਕੀ ਮਾਮਲਾ, ਪਰ ਤੇਰੀ ਮਾਂ ਕੁਛ ਲਿਖਦੀ ਰਹਿੰਦੀ ਸੀ, ਕੀ ਲਿਖਦੀ ਸੀ ਇਹ ਨਹੀਂ ਸਾਨੂੰ ਪਤਾ, ਆ ਤੇਰੀ ਮਾਂ ਦੀ ਫੈਲ ਹੈ ਜਿਹੜੀ ਉਹਨੇ ਜ਼ਿੰਦਗੀ ਭਰ ਕੁਛ ਲਿਖਿਆ। ਲਓ ਜੀ ਉਹ ਸਮਾਜ ਦੀ ਫੈਲ ਪੜ੍ਹਨ ਵਾਲੀ ਹੈ ਜਿਹੜੀ ਪੁੱਤ ਨੂੰ ਚਿੱਠੀ ਲਿਖਦੀ ਆ, ਉਹ ਫੈਲ ਕੀ ਹੈ? ਆਪਣੇ ਦਿਲ ਦੇ ਬੋਲ ਜਦੋਂ ਕਿਤੇ ਮਨ ਵਿਚਲਿਤ ਹੁੰਦਾ ਸੀ, ਉਹ ਆਪਣੇ ਪੁੱਤ ਨੂੰ ਚਿੱਠੀ ਲਿਖਦੀ, ਚਿੱਠੀ ਤਾਂ ਫੈਲ ਕੇ ਰਹਿੰਦੀ ਸੀ ਉਹਦੇ ਤੱਕ ਸੀ, ਉਹ ਹੁਣ ਮਾਂ ਲਿਖਦੀ ਆ ਬੇਟਾ ਜਦੋਂ ਤੂੰ ਪੇਟ ਦੇ ਵਿੱਚ ਸੀ ਤੈਨੂੰ ਆਹ ਪ੍ਰੋਬਲਮ ਹੋ ਗਈ ਸੀ, ਤੇਰੇ ਲਈ ਆਹ ਕੀਤਾ, ਉਹ ਜੀ ਕਹਾਣੀ ਪੇਟ ਤੋਂ ਸ਼ੁਰੂ ਕਰਦੀ ਹੈ, ਮੈਂ ਗੱਲ ਮੁਕਾਮਾ ਸਮਾਂ ਹੁਣ ਅੱਗੇ ਨਹੀਂ ਬੋਲਦਾ। ਉਹ ਹੁਣ ਲਿਖਦੀ ਆ ਕਹਿੰਦੇ ਬੇਟਾ ਤੂੰ ਬਚਪਨ ਦੇ ਵਿੱਚ ਸੀ, ਇਹ ਸਾਥੀ ਜ਼ਰੂਰ ਸੁਣਾਉਣ ਵਾਲੇ, ਤੂੰ ਬਚਪਨ ਦੇ ਵਿੱਚ ਸੀ, ਤੇਰੀ ਅੱਖ ਦੇ ਵਿੱਚ ਚੋਟ ਲੱਗੀ ਅਤੇ ਜਦੋਂ ਮੈਂ ਡਾਕਟਰ ਦੇ ਲੈ ਕੇ ਗਈ ਉਹਨੇ ਕਹਿਤਾ ਮਾਈ ਅੱਖ ਫੁੱਟ ਗਈ, ਅੱਖ ਕੱਢਣੀ ਪੈ ਗਈ। ਕਹਿੰਦੀ ਮੈਂ ਕਿਹਾ ਡਾਕਟਰ ਸਾਹਿਬ ਮੇਰਾ ਪੁੱਤਰ ਕਾਣਾ ਕਹਿਲਾਏਗਾ, ਕੋਈ ਹੋਰ ਉਪਾਅ ਹੈ? ਕਹਿੰਦੇ ਮਾਈ ਇੱਕੋ ਹੀ ਉਪਾਅ ਹੈ, ਕੋਈ ਆਪਣੀ ਅੱਖ ਦੇ ਦੇਵੇ ਅੱਖ ਬਦਲੀ ਹੋਏਗੀ। ਬੇਟਾ ਮੈਂ ਬਦਸੂਰਤ ਹੋਣਾ ਸਵੀਕਾਰ ਕਰ ਲਿਆ, ਮੈਂ ਕਾਣੀ ਕਹਾਉਣਾ ਸਵੀਕਾਰ ਕਰ ਲਿਆ, ਮੈਂ ਆਪਣੀ ਅੱਖ ਕੱਢ ਕੇ ਤੇਰੀ ਅੱਖ ਵਿੱਚ ਪਾਰਤੀ, ਮੈਂ ਦੇਖ ਹੀ ਰਹਾਂਗੀ, ਇਹ ਮੇਰੀ ਹੀ ਅੱਖ ਹੈ, ਮੈਂ ਤੇਰੇ ਚਿਹਰੇ ਵੱਲ ਦੇਖਦੀ ਸੀ, ਪਰ ਜਦ ਤੂੰ ਕਹਿੰਦਾ ਸੀ ਨਾ ਮੇਰੀ ਮਾਂ ਕਾਣੀ ਹੈ, ਸਕੂਲ ਦੇ ਵਿੱਚ ਜਾਂਦੀ ਆ ਲੋਕ ਕਾਣੀ ਕਹਿੰਦੇ ਨੇ, ਮੈਂ ਕਹਿੰਦੀ ਸੀ ਕੋਈ ਮੌਕਾ ਆਊਗੀ ਮੈਂ ਪੁੱਤ ਨੂੰ ਦੱਸਾਂਗੀ, ਬੇਟਾ ਮੈਂ ਕਾਣੀ ਤੇਰੇ ਬਦਲੀ ਹੋਈਆਂ, ਮੈਂ ਤੇਰੇ ਤੇ ਨਿਸ਼ਾਵਰ ਕਰਦੀ ਸੀ ਆਪਾਂ, ਪਰ ਬੇਟਾ ਮੈਨੂੰ ਅੱਖ ਦੇਖ ਕੇ ਬੜੀ ਖੁਸ਼ੀ ਹੋਈ ਸੀ, ਮੈਂ ਬਗਾਨੇ ਨੂੰ ਦਿੱਤੀ, ਪੁੱਤ ਨੂੰ ਦਿੱਤੀ ਹੈ, ਪਰ ਜਦੋਂ ਮੇਰੀ ਨੂੰਹ ਰਾਣੀ ਨੇ ਧੱਕੇ ਮਾਰ ਕੇ ਮੈਨੂੰ ਬਾਹਰ ਕੱਢ ਦਿੱਤਾ ਤੇਰੇ ਕਹਿਣ ਤੋਂ, ਮੈਂ ਦੁਖੀ ਹੋ ਕੇ ਵਾਪਸ ਮੁੜੀ ਹਾਂ, ਅਤੇ ਮੈਂ ਸੋਚਦੀ ਹਾਂ ਵੀ ਇਹੋ ਜਿਹੇ ਲੈਕ ਪੁੱਤਾਂ ਦੇ ਜੰਮਣ ਨਾਲੋਂ ਤਾਂ ਨਿਪੁੱਤੀਆਂ ਮਾਵਾਂ ਚੰਗੀਆਂ, ਇਹ ਗੱਲਾਂ ਲਿਖ ਦਿੱਤੀ। ਇਹਦੇ ਨਾਲੋਂ ਤੂੰ ਨਾ ਹੁੰਦਾ ਕਮ ਸੇ ਕਮ ਤੈਨੂੰ ਇੱਕੋ ਹੀ ਦੁੱਖ ਹੁੰਦਾ ਵੀ ਹੈ ਨਹੀਂ। ਇਹ ਚਿੱਠੀ ਪੜ੍ਹ ਕੇ ਜੀ ਉੱਚੇ ਉੱਚੇ ਧਾਹਾਂ ਮਾਰ ਕੇ ਰੋਇਆ, ਕੰਧਾਂ ਨਾਲ ਟੱਕਰਾਂ ਮਾਰੀਆਂ ਨੌਜਵਾਨ ਨੇ, ਤੇ ਰੋ ਰੋ ਕੇ ਹੁਣ ਉਹ ਦੱਸਦਾ, ਜਦੋਂ ਵੀ ਕਿਸੇ ਨੂੰ ਵੀ ਦੱਸਦਾ, ਦਵਿੰਦਰ ਸਿੰਘ ਸੋਢੀ ਨੂੰ ਦੱਸੀ ਕਹਾਣੀ, ਰੋ ਰੋ ਕੇ ਦੱਸੀ, ਕਹਿਣ ਲੱਗੇ ਰਾਗੀ ਸੁਣ ਜੀ ਇਹ ਮੇਰੀ ਕਹਾਣੀ ਘਰ ਘਰ ਦੱਸੋ ਕਿ ਮੈਂ ਇੱਕ ਇਹੋ ਜਿਹਾ ਨਲਾਇਕ, ਮੇਰੀ ਮਾਂ ਨੇ ਮੇਰੀ ਅੱਖ ਦਿੱਤੀ ਤੇ ਮੈਂ ਮਾਂ ਨੂੰ ਬਦਲੀ ਜਾ ਸੰਤਾਪ ਦਿੱਤਾ, ਮੇਰੇ ਕੋਲ ਜਿਹੜੀ ਗਲਤੀ ਹੋਈ ਉਹ ਨੌਜਵਾਨ ਪੀੜ੍ਹੀ ਹੋਰ ਕੋਈ ਕਰੇ ਨਾ ਕਰੇ, ਸੁਧਾਰਨ ਦੀ ਲੋੜ ਹੈ। ਜੋ ਮਾਂ ਬਾਪ ਦੇ ਲਈ ਪੁੱਤਰ ਧੀਆਂ ਦੇ ਫਰਜ਼ ਨੂੰ ਉਹ ਪੂਰੇ ਕੀਤੇ ਨਾ, ਜਦੋਂ ਤੈਨੂੰ ਚੱਲਣ ਦੇ ਸਹਾਰੇ ਦੀ ਲੋੜ ਸੀ, ਤੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ, ਬਾਪੂ ਮੋਢੇ 'ਤੇ ਚੁੱਕੀ ਫਿਰਦਾ ਸੀ, ਉਂਗਲ ਲਾ ਕੇ ਲਾਈ ਫਿਰਦੇ, ਤੈਨੂੰ ਤੁਰਨਾ ਸਿਖਾਇਆ, ਜੇ ਬਾਪੂ ਬੁੱਢਾ ਹੋ ਗਿਆ ਕਦੇ ਸਰਵਣ ਨੂੰ ਵੀ ਯਾਦ ਕਰ ਲੈ, ਜਿਹੜਾ ਅੰਨੇ ਮਾਂ ਪਿਓ ਨੂੰ ਮਹਿੰਗੀ ਲੈ ਕੇ 18 ਤੀਰਥਾਂ ਦਾ ਇਸ਼ਨਾਨ ਕਰਾਉਂਦਾ, ਅਤੇ ਤੇਰੀ ਹੋ ਗਈ ਆਪਣੀ ਜ਼ਿੰਦਗੀ। ਗੁਰੂ ਪਿਆਰਿਓ ਅੱਜ ਦਾ ਸਮਾਜ ਵਿਗੜਦਾ ਜਾ ਰਿਹਾ ਹੈ, ਕੱਲੀ ਬ੍ਰਹਮ ਗਿਆਨ ਦੀ ਕਥਾ ਦੇ ਨਾਲ ਕੰਮ ਨਹੀਂ ਕਰਨਾ, ਨਾਲ ਨਾਲ ਇਹ ਕਥਾਵਾਂ ਵੀ ਜ਼ਰੂਰ ਸੰਗ ਕਰਨੀਆਂ ਪੈਣਗੀਆਂ। ਮੈਂ ਆਪਣੇ ਵਿਚਾਰਾਂ ਨੂੰ ਇੱਥੇ ਸੀਮਤ ਕਰਦਾ ਹਾਂ। ਬਹੁਤ ਬਹੁਤ ਧੰਨਵਾਦ, ਸਾਰੀਆਂ ਸੰਗਤਾਂ ਦਾ ਧੰਨਵਾਦ। प्रबंध सज्जनांदा राजी सिंह साहबानांदा बहुत प्यार दे सहर और सारे पुरखां ने भाई परमजीत सिंह जी जिहड़े गुरमत कॉलेज दे विच जिहड़ा ने डिग्रियां हासिल कीतियां जिते पन्नू वर्गे इन्हां तों सीनियर सन ओह ज्ञानी सिंह साहबान आप जी नूं कथा सुणाउंदे आ गुरु के पात्रे अस्थान दियां चढ़दियां कला होण सतगुरु महाराज साहिब जी ने महान कृपा कीती है सत दिन गुरबाणी दे विचार गुरबाणी पढ़न सुन दे महात्म दे लगे है अज कुछ ऐ विचारां दी जरूरी सन ਗੁਲਾਮ ਜਿਹੜੀ ਕਿਵਾਂ ਕਰੀ ਗਲਾਓ ਕਿਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।